कई जन्म से कीट पतंगा, कई जन्म गजमीन कुरंगा, कई जन्म पंखी सर्प रोयो, कई जन्म है वर बिख जोया, जगदीश की वरिया, चिरंकाली देश जरिया। केते नागनी में आए केते पंखुनाए, केते नागनी में आए केते पंखुनाए,
नागनी में आए केते पंखुनाए, नागनी में आए केते पंखुनाए।
Thank you. ਕੁਛ ਬਚਨ ਬਲਾਸ ਕਰਕੇ ਆਗਿਆ ਲੈ ਕੇ ਰਵਾਨਾ ਹੋਇਆ। ਜਾਂਦਿਆਂ ਜਾਂਦਿਆਂ ਕੁਛ ਹੱਥ ਲਏ ਤੇ ਅਲੋਪ ਹੋ ਜਾਂਦਾ। ਇੱਕ ਸਿੱਖ ਨੇ ਅਰਜ਼ ਕੀਤੀ, ਗਰੀਬ ਨਿਵਾਸ ਔਰ ਸਾਧੂ ਸਾਹਮਣੇ ਜਾਂਦਾ ਜਾਂਦਾ ਗੁਪਤ ਹੋ ਗਿਆ। ਉਹ ਜਾ ਰਿਹਾ ਸੀ, ਪਤਾ ਨਹੀਂ ਕਿੱਧਰ ਅਲੋਪ ਹੋ ਗਿਆ। ਗੁਰੂ ਜੀ ਨੇ ਫਰਮਾਇਆ, ਹਾਂ ਭਾਈ, ਉਸਨੂੰ ਗੁਪਤ ਪ੍ਰਗਟ ਹੋ ਜਾਣ ਦੀ ਤਾਕਤ ਹੈ। ਉਹ ਬ੍ਰਹਮਾ ਦਾ ਪੁੱਤਰ ਨਾਰਦ ਹੈ, ਬ੍ਰਹਮਪੁਰੀ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ। ਸੋ ਉਸ ਥਾਂ ਨੂੰ ਹੀ ਚਲਾ ਗਿਆ। ਖੈਰ ਦੀਵਾਨ ਦੀ ਸਮਾਪਤੀ ਹੋਈ, ਅੱਜ ਦੂਸਰਾ ਦਿਨ ਆਇਆ। ਉਸੀ ਤਰ੍ਹਾਂ ਹਜ਼ੂਰੀ ਵਿੱਚ ਗੁਰਬਾਣੀ ਦਾ ਪਾਪ ਨਾਸ਼ ਖਿਆਂਤ ਦਾ ਕੀਰਤਨ ਹੋ ਰਿਹਾ ਹੈ। ਨੇਤਰਾਂ ਕਰਕੇ ਪ੍ਰੇਮੀ ਗੁਰੂ ਕਾ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋੜਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ। ਗਰਦਨ ਥਾਵੇਂ ਮਿੜੁਕ ਜਾਏ ਲੇਕਿਨ ਦੀਦਾਰ ਕਰਨ ਨਹੀਂ ਹਟਦੇ। ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਅਭਿਆਸ ਕਰਨ ਵਾਲੇ ਵੀ ਗੁਰਮੁਖ ਬਹੁਤ ਸਾਰੇ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਜੋ ਹਨ ਉਹਨਾਂ ਦਾ ਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਰਨ ਤੋਂ ਬਾਅਦ ਜੋ ਰਿਜ਼ਲਟ ਦੱਸਿਆ, ਨਤੀਜਾ ਦੱਸਿਆ, ਫਲ ਦੱਸਿਆ, ਇਹਨੇ ਮਰਨ ਤੋਂ ਬਾਅਦ ਦੀ ਗਤੀ ਦੱਸੀ, ਉਸਨੂੰ ਇਹਨਾਂ ਅੱਖਰਾਂ ਵਿੱਚ ਹਜ਼ੂਰ ਨੇ ਫਰਮਾਇਆ ਹੈ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ, ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ,
ਜਪ ਗੁਰਨਾ ਨੇਤਰੀ ਸਤਿਗੁਰ ਵੇਖਣ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਂ। ਸੰਸਾਰ ਵਿੱਚ ਜੋ ਆਇਆ ਉਸਨੇ ਇੱਕ ਦਿਨ ਜਾਣਾ ਜ਼ਰੂਰ ਹੈ। ਜਿਹੋ ਜਿਹੇ ਇਨਸਾਨ ਕਰਤੱਵ ਕਰਦਾ ਹੈ ਉਸਦਾ ਫਲ ਵੀ ਅਵਸ਼ ਮਿਲਣਾ ਹੈ। ਸੋ ਜਿਹੜੇ ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ, ਵਾਹਿਗੁਰੂ ਦੀ ਭਗਤੀ ਵਿੱਚ ਸਤਸੰਗ ਦੁਆਰਾ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ਬਾਨ ਕਰਕੇ ਵਾਹਿਗੁਰੂ ਦਾ ਜਸ ਕਰਦੇ ਹਨ, ਨਿਰੰਤਰ ਨਾਮ ਅਭਿਆਸ ਕਰਦੇ ਹਨ ਔਰ ਨੇਤਰਾਂ ਕਰਕੇ ਗੁਰੂ ਸਰੂਪ ਦਾ ਧਿਆਨ ਕਰਦੇ ਹਨ, ਉਹਨਾਂ ਨੂੰ ਮਰਨ ਤੋਂ ਬਾਅਦ ਸੱਚਖੰਡ ਜਾਂ ਵੈਕੁੰਠ ਥਾਮ ਦੀ ਪ੍ਰਾਪਤੀ ਦੱਸੀ ਹੈ। ਇਹ ਦੁਨੀਆਂ ਵਿੱਚ ਕਬੀਰ ਜੀ ਨੇ ਇਉਂ ਕਿਹਾ ਹੈ, ਕਹਿਤ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਸੁਖਵੀਰ ਜੀ ਕਹਿੰਦੇ ਨੇ ਸਤਸੰਗ ਤੀ ਬੈਕੁੰਠ ਹੈ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਂ। ਸੋ ਦੂਸਰਾ ਦਿਨ ਹਜ਼ੂਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦਾ ਅੱਜ ਉਸ ਮਿਸਤਰੀ ਸਿੰਘ ਨੇ ਤੀਰਾਂ ਦੇ ਨਾਲ ਇੱਕ ਇੱਕ ਤੀਰ ਨਾਲ ਇੱਕ ਇੱਕ ਖੰਭ ਇਸ ਤਰੀਕੇ ਸਿਰ ਜੜ ਕੇ ਹਾਜ਼ਰ ਕਰ ਦਿੱਤਾ ਸਾਰਾ ਪੱਥਰ। ਅਤੇ ਹਜ਼ੂਰ ਨੇ ਹੁਣ ਕੋਈ ਸਿੱਖਿਆ ਦੇਣ ਵਾਸਤੇ ਹੁਕਮ ਕੀਤਾ। ਬਹੁਤ ਸਾਰੇ ਸਿੰਘ ਦਾਦਾ ਮੀਰ ਮੀਰ ਡੇਢ ਮੀਰ ਦੋ ਤਿੰਨ ਮੀਲ ਦੇ ਫਾਸਲੇ 'ਤੇ ਜਾ ਕੇ ਖੜ ਜਾ, ਤੀਰ ਚਲਾਏ ਜਾਣਗੇ, ਇਹਨਾਂ ਨੂੰ ਗੁਆਚਣ ਨਹੀਂ ਦੇਣਾ। ਦੌੜ ਕੇ ਬਹੁਤ ਸਾਰੇ ਸਿੰਘ 300 ਦੇ ਕਰੀਬ ਸਿੰਘ ਜਾਂ ਮੁਖਤਲਿਫ ਥਾਵਾਂ ਦੇ ਵਿੱਚ ਜਾ ਕੇ ਖਲੋ ਜਾਂਦੇ ਹਨ। ਹਜ਼ੂਰ ਨੇ ਇੱਕ ਤੀਰ ਕੱਢਿਆ ਪੱਥੇ 'ਚੋਂ, ਤਨਿਸ਼ ਦੇ ਚਿੱਲੇ ਵਿੱਚ ਜੋੜਿਆ, ਕੰਨ ਤੱਕ ਖਿੱਚਿਆ, ਤੀਰ ਛੋੜ ਦਿੱਤਾ। ਤੀਰ ਦੇ ਚੱਲਣ ਦੀ ਆਵਾਜ਼, ਛਕਾਟ ਔਰ ਤਨਿਸ਼ ਦੇ ਖਿੱਚਣ ਦੀ ਆਵਾਜ਼ ਚਰੜਾਰ ਜੋ ਹੋਇਆ ਕਰਦੀ ਹੈ ਉਹ ਸਭ ਦੇ ਕੰਨ ਵਿੱਚ ਸੁਣੀ ਗਈ। ਕਿਸੇ ਤਰ੍ਹਾਂ ਸਾਰਾ ਹੀ ਪੱਥਰ ਸੈਂਕੜੇ ਤੀਰ ਸੀ ਜਿਸ ਦੇ ਵਿੱਚ ਚਲਾ ਦਿੱਤੇ ਗਏ। 3 ਘੰਟੇ ਗੁਜ਼ਰ ਜਾਂਦੇ ਹਨ, ਅਜੇ ਤੱਕ ਕੋਈ ਵੀ ਤੀਰ ਹਾਜ਼ਰ ਨਹੀਂ ਕੀਤਾ ਗਿਆ। ਹੁਕਮਾ ਜਲਦੀ ਸਭ ਨੂੰ ਬੁਲਾਓ। ਬਹੁਤ ਜਲਦੀ ਸਭ ਆ ਕੇ ਸਾਹਮਣੇ ਖਲੋ ਜਾਂਦੇ ਹਨ, ਕਿਉਂ ਕੀ ਗੱਲ, ਤੀਰ ਅਜੇ ਤੱਕ ਕੋਈ ਵੀ ਹਾਜ਼ਰ ਨਹੀਂ ਕੀਤਾ। ਤੁਸੀਂ ਸਭ ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਤੀਰ ਸਾਡੇ ਹੱਥ ਕੋਈ ਨਹੀਂ ਆਇਆ, ਅਗਰ ਤੀਰ ਸਾਨੂੰ ਮਿਲਦੇ ਸੀ ਜ਼ਰੂਰ ਹਾਜ਼ਰ ਕਰਦੇ। ਫਿਰ ਕਿੱਧਰ ਗਏ ਤੀਰ? ਗੁਰੂ ਜੀ ਨੇ ਫਰਮਾਇਆ, ਕਿਉਂਕਿ ਜਿਹੜੀ ਚੀਜ਼ ਆਸਮਾਨ ਵਿੱਚ ਸਿੱਟੀ ਜਾਂਦੀ ਹੈ ਹਮੇਸ਼ਾ ਜ਼ਮੀਨ 'ਤੇ ਆ ਕੇ ਗਿਰਦੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਹੈ ਜਿਹੜੀ ਇਹ ਉਸ ਚੀਜ਼ ਨੂੰ ਖਿੱਚਦੀ ਹੈ। ਜਿਹੜੇ ਤੀਰ ਚਲਾਏ ਗਏ ਹਨ ਉਹ ਸਿਵਾਏ ਜ਼ਮੀਨ 'ਤੇ ਡਿੱਗਣ ਦੇ ਹੋਰ ਕਿੱਥੇ ਜਾ ਸਕਦੇ ਹਨ? ਉਹਨਾਂ ਅਰਜ਼ ਕੀਤੀ, ਗਰੀਬ ਨਾਲ ਸਾਨੂੰ ਕੋਈ ਤੀਰ ਨਹੀਂ ਲੱਭਿਆ, ਅਗਰ ਲੱਭਦੇ ਜ਼ਰੂਰ ਹਾਜ਼ਰ ਕਰ ਦਿੰਦੇ। ਜਾਂ 2-3 ਦਫ਼ਾ ਜਦੋਂ ਪੁੱਛਿਆ ਗਿਆ ਸਭ ਨੇ ਐਸਾ ਜਵਾਬ ਦਿੱਤਾ। ਅਖੀਰ ਉਹਨਾਂ ਵਿੱਚੋਂ ਬਹੁਤ ਸਾਰੇ ਸਿਆਣੇ ਸਿੱਖ ਸਨ, ਅਰਜ਼ ਕੀਤੀ ਗਰੀਬ ਨਿਵਾਜ਼, ਇਸ ਬਹਾਨੇ ਸਾਨੂੰ ਆਪ ਕੀ ਸਮਝਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸੋ। ਫਰਮਾਇਆ, ਹੁਣ ਤੁਸੀਂ ਨਿਸ਼ਾਨੇ 'ਤੇ ਆ ਗਏ ਹੋ। ਕੱਲ੍ਹ ਜੋ ਨਾਥ ਮੁਨੀ ਖੰਭ ਲੈ ਆਏ ਸਨ ਉਹ ਹੁਮਾ ਪੰਖੀ ਦੇ ਖੰਭ ਹਨ। ਉਹਨਾਂ ਖੰਭਾਂ ਦੇ ਵਿੱਚ ਤਾਸੀਰ ਹੈ, ਜਿਹੜੀ ਚੀਜ਼ ਨਾਲ ਜੜ ਕੇ ਚਲਾਇਆ ਜਾਣ ਆਪਣੇ ਸਵਾਮੀ ਦੇ ਦੇਸ਼ ਨੂੰ, ਹੁਮਾ ਪੰਖੀ ਦੇ ਦੇਸ਼ ਨੂੰ ਲੈ ਜਾਣ। ਉਹ ਦੇਸ਼ ਕੋਈ ਧਰਤੀ ਦੇ ਮੰਡਲਾਂ 'ਤੇ ਉੱਚਾ ਹੈ। ਜਿਤਨੇ ਤੀਰ ਸਨ ਉਹਨਾਂ ਦੇ ਨਾਲ ਇੱਕ ਇੱਕ ਖੰਭ ਜੜਿਆ ਹੋਇਆ ਸੀ, ਉਹ ਚਲਾਇਆ ਖੰਭ ਉਹਨਾਂ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਲੈ ਕੇ। ਇਹ ਦ੍ਰਿਸ਼ਟਾਂਤ ਹੈ। ਤਾਂ ਦ੍ਰਿਸ਼ਟਾਂਤ ਕੀ ਮਤਲਬ? ਕੀ ਜਿਵੇਂ ਖੰਭ ਤੀਰਾਂ ਨੂੰ ਆਪਣੇ ਸਵਾਮੀ ਹਮਾ ਪੰਖੀ ਦੇ ਦੇਸ਼ ਨੂੰ ਲੈ ਗਏ, ਇਸੀ ਤਰ੍ਹਾਂ ਗੁਰਬਾਣੀ ਦੇ ਜਿਹੜੇ ਸ਼ਬਦ ਜਿਹੜੇ ਮਨ ਰੂਪੀ ਤੀਰਾਂ ਨਾਲ ਉਸਨਾਂ ਸ਼ਬਦਾਂ ਦਾ ਅਭਿਆਸ ਕਰਦੇ ਹਨ, ਇੱਕ ਦਿਨ ਜਦੋਂ ਵਕਤ ਅਖੀਰ ਆਉਂਦਾ ਹੈ ਆਪਣੇ ਜਾਪਕ ਨੂੰ ਗੁਰੂ ਨਾਨਕ ਦੇ ਦੇਸ਼ ਨੂੰ ਲੈ ਜਾਂਦੇ ਹਨ। ਜਿਸ ਥਾਂ ਦੀ ਬਾਣੀ ਹੈ ਉਸੀ ਦੇਸ਼ ਨੂੰ ਲੈ ਜਾਂਦੇ ਹਨ। ਤਾਂ ਤੇ ਗੁਰੂ ਜੀ ਨੇ ਫਰਮਾਇਆ, ਗੁਰਬਾਣੀ ਦਾ ਪਾਠ ਕਰਿਆ ਕਰੋ, ਗੁਰਬਾਣੀ ਦਾ ਕੀਰਤਨ ਕਰਿਆ ਕਰੋ, ਗੁਰਬਾਣੀ ਦੀ ਵਿਚਾਰ ਕਰਿਆ ਕਰੋ, ਤਾਂ ਕਿ ਮਾਨੁਖ ਤਨ ਤਾਰਿਆ ਸਫਲਾ ਹੋਵੇ ਔਰ ਸ਼ੁਭ ਪ੍ਰਾਪਤ ਹੋਵੇ। ਇਥੋਂ ਕੀ ਬਾਣੀ ਆਈ ਜਿਨ ਸਗਲੀ ਮਟਾਈ, ਬਾਣੀ ਆਈ ਜਿਨ ਸਗਲੀ ਮਟਾਈ, ਸਗਲੀ ਚਮਕਾਈ ਸਗਲੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੂਪਾ ਡੇਰਾ ਕਰਨਾ ਅੰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਵਾਸਕ ਥਾਈ ਬਾਲਮ ਤੋਲ ਪਰਮੇਸ਼ਰ ਅਵਰਿਆ ਸਭਨੀ ਜਾਈ ਤੁਰਕੀ ਬਾਣੀ ਆਈ ਤਿੰਨ ਸਕਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਹਰ ਇੱਕ ਇਨਸਾਨ ਨੂੰ ਇੱਕ ਇਨਸਾਨ ਦੇ ਮਨ ਨੂੰ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾਂ ਚੰਬੜੀਆਂ ਹੋਈਆਂ ਹਨ ਇਹਨਾਂ ਦਾ ਇਲਾਜ ਇਹਨਾਂ ਦੀ ਦਵਾਈ ਬੂਟੀ ਇਹਨਾਂ ਦਾ ਨੁਸਖਾ ਦੁਨਿਆਵੀ ਹਕੀਮਾਂ ਡਾਕਟਰਾਂ ਪਾਸ ਕਿਸੇ ਪਾਸ ਵੀ ਨਹੀਂ ਹੈ ਕਿਉਂਕਿ ਮਨ ਦੀ ਬਿਮਾਰੀ ਹੈ ਮਾਨਸਿਕ ਰੋਗ ਹਨ ਦੋ ਕਿਸਮ ਦੇ ਰੋਗ ਹੁੰਦੇ ਨੇ ਮਨ ਦੇ ਔਰ ਜਿਸਮ ਦੇ ਜਿਸਮ ਦੇ ਰੋਗਾਂ ਦਾ ਇਲਾਜ ਡਾਕਟਰਾਂ ਹਕੀਮਾਂ ਵੈਦਾਂ ਪਾਸ ਹੈ ਲੇਕਿਨ ਮਨ ਦੇ ਜਿਹੜੇ ਰੋਗ ਹਨ ਮਾਨਸਿਕ ਰੋਗ ਇਹਨਾਂ ਦਾ ਇਲਾਜ ਉਹ ਅਜੇ ਸੂਖਮ ਹੋਣਾ ਚਾਹੀਦਾ ਜਿਹੇ ਜਿਹੇ ਰੋਗ ਹਨ ਅਤੇ ਦੁਨਿਆਵੀ ਡਾਕਟਰਾਂ ਪਾਸ ਇਹਨਾਂ ਸੂਖਮ ਮਾਨਸਿਕ ਰੋਗਾਂ ਦਾ ਕੋਈ ਇਲਾਜ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸੋਂ ਇੱਕ ਤਾਂ ਪੁੱਛਿਆ ਗਿਆ ਗਰੀਬ ਨਿਵਾਸ ਆਸਾ ਤ੍ਰਿਸ਼ਨਾ ਚਿੰਤਾ ਇਹਨਾਂ ਨੂੰ ਤਿੰਨ ਡੈਣਾ ਕਰਕੇ ਕਥਨ ਕੀਤਾ ਹੈ ਜੋ ਕਿ ਮਨ ਨੂੰ ਅਸ਼ਾਂਤ ਰੱਖਦੀਆਂ ਹਨ ਮਨ ਨੂੰ ਦੁਖੀ ਰੱਖਦੀਆਂ ਹਨ ਮਨ ਨੂੰ ਕਲੇਸ਼ਾਤਰ ਰੱਖਦੀਆਂ ਹਨ ਇਹਨਾਂ ਦਾ ਇਲਾਜ ਇਹਨਾਂ ਦੀ ਦਵਾਈ ਬੂਟੀ ਕਿਰਪਾ ਕਰਕੇ ਜੇ ਕੋਈ ਹੋਵੇ ਤਾਂ ਫਰਮਾਓ ਇਹ ਗੱਲ ਸੁਣ ਕੇ ਹਜ਼ੂਰ ਨੇ ਫਰਮਾਇਆ ਇਹ ਮਨ ਦੇ ਰੋਗ ਹਨ ਮਾਨਸਿਕ ਰੋਗ ਹਨ ਮਨ ਦੇ ਰੋਗ ਚੂੰਕਿ ਸੂਖਮ ਹੁੰਦੇ ਹਨ ਇਹਨਾਂ ਸੂਖਮ ਰੋਗਾਂ ਦਾ ਇਲਾਜ ਵੀ ਸੂਖਮ ਹੋਇਆ ਕਰਦਾ ਸੋ ਦੁਨਿਆਵੀ ਜੋ ਡਾਕਟਰੀ ਹਕੀਮ ਹਨ ਉਹ ਜਿਸਮ ਦੇ ਡਾਕਟਰੀ ਹਕੀਮ ਹਨ ਜਿਸਮ ਦੇ ਰੋਗਾਂ ਦਾ ਇਲਾਜ ਸਥੂਲ ਕਰਦੇ ਹਨ ਸੋ ਇਹਨਾਂ ਆਸਾ ਤ੍ਰਿਸ਼ਨਾ ਚਿੰਤਾ ਤਿੰਨਾਂ ਰੋਗਾਂ ਦਾ ਇਲਾਜ ਵਾਹਿਗੁਰੂ ਦਾ ਭਜਨ ਹੀ ਹੈ ਸੋ ਪ੍ਰਭੂ ਕੇ ਸਿਮਰਨ ਪੂਰਨ ਆਸਾ ਪ੍ਰਭੂ ਦੇ ਸਿਮਰਨ ਕਰਕੇ ਹੀ ਆਸਾ ਦੀ ਨਿਵਿਰਤੀ ਹੈ ਇਹ ਆਸਾ ਪੂਰੀਆਂ ਹੁੰਦੀਆਂ ਨੇ ਉਹ ਫਰਮਾਨ ਕੀਤਾ
ਆਸਾਂ ਸਭ ਪੂਰੀਆਂ ਨਾਮ ਦਾ ਸਿਮਰਨ ਕਰਕੇ I'm not afraid.
ਭਲਾ ਫਿਰ ਵੀ ਜੇ ਤੈਨੂੰ ਕੁਛ ਤੰਗੀ ਰਹੇ ਤਾਂ ਤੀਸਰੀ ਬੱਤੀ ਉਸੀ ਤਰ੍ਹਾਂ ਅੱਧੀ ਰਾਤ ਪਰੋਂ ਮਚਾ ਕੇ ਚੱਲੀ ਲਹਿਰੀ ਵੱਲ ਨੂੰ, ਪੱਛੋਂ ਵੱਲ ਨੂੰ, ਜਿੱਥੇ ਬੱਤੀ ਬੁੱਝ ਜਾਵੇ ਉੱਥੋਂ ਪੱਟੀਆਂ ਉਦੋਂ ਅੱਛੀ ਚੀਜ਼ ਮਿਲ ਜਾਏਗੀ। ਪਰ ਇਹ ਖਿਆਲ ਰੱਖੀ ਚੌਥੀ ਬੱਤੀ ਮਚਾ ਕੇ ਕਦੇ ਦੱਖਣ ਵੱਲ ਨੂੰ ਨਾ ਜਾਏ, ਕਰੂਰ ਦਿਸ਼ਾ ਹੈ, ਇਹ ਖਿਆਲ ਰੱਖ ਲਵੀ। ਸੋ ਇਹ ਹਦਾਇਤ ਅੱਛੀ ਤਰ੍ਹਾਂ ਕਰ ਦਿੱਤੀ। ਚਾਈ ਚਾਈ ਚਾਰੇ ਬੱਤੀਆਂ ਲਿਆਇਆ, ਲਿਆ ਕੇ ਘਰ ਹੁਣ ਸੋਚਦਾ ਹੈ, ਵਿਚਾਰ ਕਰਦਾ ਹੈ ਵੀ ਇਹਨਾਂ ਨੂੰ ਅੱਛੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ। ਗੁਰੂ ਜੀ ਦੱਸਦੇ ਹਨ, ਭੁੱਖਿਆ ਭੁੱਖ ਨੋ ਉਤਰੀ ਜੇ ਬੰਨਾ ਪੁਰੀਆਂ, ਇਨਸਾਨ ਦੀ ਤ੍ਰਿਸ਼ਨਾ ਰੂਪੀ ਭੁੱਖ ਕਦੇ ਵੀ ਦੂਰ ਨਹੀਂ ਹੁੰਦੀ, ਭਾਵੇਂ ਇਸਨੂੰ ਤਿੰਨਾਂ ਲੋਕਾਂ ਚੌਦਾਂ ਪੌਣਾਂ ਦੇ ਪਦਾਰਥ ਵੀ ਮਿਲ ਜਾਣ, ਫਿਰ ਵੀ ਇਹਦੇ ਚਿੱਤ ਵਿੱਚ ਹੋਰ ਮਿਲੇ ਹੋਰ ਮਿਲੇ ਇਹ ਪੁਰਨਾ ਬਣਿਆ ਰਹਿੰਦਾ, ਇਸਨੂੰ ਹੀ ਤ੍ਰਿਸ਼ਨਾ ਦਾ ਦਰਜਾ ਦਿੱਤਾ ਹੋਇਆ ਹੈ। ਇਉਂ ਫਰਮਾਉਂਦੇ ਨੇ ਗੁਰੂ ਜੀ,
ਭੁੱਖ ਮਨ ਦੀ ਕਦੇ ਨਾ ਲਈ ਦੁਨੀਆਂ ਦੇ ਕਾਰਨ,
ਚੜ੍ਹਦੀ ਵੱਲ ਨੂੰ ਤੁਰ ਪੈਂਦਾ, ਜਿੱਥੇ ਬੱਤੀ ਬੁਝੀ ਉੱਥੋਂ ਪੜਦਾ ਹੈ, ਤਾਂਬੇ ਦਾ ਖਜ਼ਾਨਾ ਯਾਨੀ ਪੈਸਿਆਂ ਦਾ ਖਜ਼ਾਨਾ ਮਿਲ ਜਾਂਦਾ। ਬੰਦ ਕਰਕੇ ਨਿਸ਼ਾਨੀ ਲਗਾ ਦਿੱਤੀ, ਘਰ ਆ ਗਿਆ, ਦੂਸਰੇ ਦਿਨ ਫਿਰ ਸੋਚਦਾ ਹੈ, ਦੂਸਰੀ ਤਰਫ ਦੇਖੀਏ ਜ਼ਰਾ, ਕਿਉਂਕਿ ਚੰਗੀ ਤੇ ਚੰਗੀ ਚੀਜ਼ ਦੀ ਬਹੁਤ ਮੈਨੂੰ ਦੱਸਿਆ ਗਿਆ। ਦੂਜੇ ਦਿਨ ਅੱਧੀ ਰਾਤ ਫਿਰ ਬੱਤੀ ਮਚਾ ਕੇ ਚੱਲ ਪੈਂਦਾ ਪਹਾੜ ਵੱਲ ਨੂੰ, ਜਿੱਥੇ ਬੱਤੀ ਬੁੱਝ ਜਾਂਦੀ ਹੈ, ਉੱਥੋਂ ਪੱਟਦਾ ਹੈ, ਉੱਥੇ ਚਾਂਦੀ ਦਾ ਖਜ਼ਾਨੇ ਨੇ ਰੁਪਿਆਂ ਦਾ ਖਜ਼ਾਨਾ ਮਿਲ ਗਿਆ। ਉਦੋਂ ਵੀ ਜ਼ਿਆਦਾ ਪ੍ਰਸੰਨ ਹੋਇਆ। ਤੀਸਰੇ ਦਿਨ ਫਿਰ ਲਹਿੰਦੀ ਵੱਲ ਨੂੰ, ਜਿਹਨੇ ਪੱਛੋਂ ਵੱਲ ਨੂੰ ਤੁਰ ਪੈਂਦਾ ਹੈ, ਜਿੱਥੇ ਬੱਤੀ ਬੁੱਝੀ ਉੱਥੇ ਫੜਦਾ ਹੈ ਸੋਨੇ ਦਾ ਖਜ਼ਾਨਾ, ਯਾਨੀ ਮੋਹਰਾਂ ਦਾ ਖਜ਼ਾਨਾ ਲੱਭ ਗਿਆ। ਚੰਗੀ ਤੇ ਚੰਗੀ ਚੀਜ਼ ਲੱਭੀ ਚਲੀ ਗਈ। ਸੋ ਜਿਸ ਸ਼ਖਸ ਦੇ ਪਾਸ ਚੰਗੀ ਤੁਰਸ਼ੀ ਦਾ ਸਮਾਂ ਹੈ, ਉਹਨੂੰ ਤਾਂਬੇ ਦਾ ਖਜ਼ਾਨਾ ਹੀ ਕਾਫੀ ਹੈ। ਕਲਾ ਜੇ ਜ਼ਿਆਦਾ ਜ਼ਰੂਰਤ ਪਵੇ ਤਾਂ ਚਲੋ ਰੁਪਿਆਂ ਦਾ ਖਜ਼ਾਨਾ, ਉਦੋਂ ਜ਼ਿਆਦਾ ਮੋਹਰਾਂ ਦਾ ਤਾਂ ਬਹੁਤ ਹੀ ਜ਼ਿਆਦਾ। ਚੌਥੀ ਤਰਫ ਤੋਂ ਰੋਕਿਆ ਗਿਆ ਸੀ, ਹਦਾਇਤ ਸੀ, ਦੱਖਣ ਵੱਲ ਕਦੇ ਨਾ ਜਾਵੇਂ, ਚੌਥੀ ਬੱਤੀ ਮਚਾ ਕੇ, ਕਰੂਰ ਦਿਸ਼ਾ ਹੈ। ਪਰ ਚੌਥੇ ਦਿਨ ਹੀ ਤ੍ਰਿਸ਼ਨਾ ਦਾ ਪ੍ਰੇਰਿਆ ਹੋਇਆ, ਬੱਤੀ ਮਚਾ ਕੇ ਦੱਖਣ ਵੱਲ ਨੂੰ ਚੱਲ ਪੈਂਦਾ, ਜਿੱਥੇ ਜਾ ਕੇ ਬੱਤੀ ਬੁੱਝਦੀ ਹੈ ਉੱਥੋਂ ਪੱਟਣਾ ਸ਼ੁਰੂ ਕੀਤਾ। ਦਸਲੋ ਥੇ ਸੀ ਉੱਚਾ ਜਾ, ਇੱਕ ਪੱਟਦਿਆਂ ਇੱਕ ਚੁਗਾਠ ਦਰਵਾਜ਼ਾ ਲੱਗਿਆ ਜਿਸਨੂੰ ਬੰਦ ਹੈ। ਦਰਵਾਜ਼ਾ ਖਟਖਟਾਇਆ, ਅੰਦਰ ਕੋਈ ਆਦਮੀ ਬੈਠਾ ਚੱਕੀ ਪੀ ਰਿਹਾ ਸੀ। ਜਦੋਂ ਦਰਵਾਜ਼ਾ ਖੁੱਲ੍ਹਿਆ, ਉਸਨੇ ਕਿਹਾ ਤੂੰ ਅੰਦਰ ਆ ਜਾ। ਪਹਿਲੇ ਅੰਦਰ ਆ ਗਿਆ, ਫੜ ਚੱਕੀ ਦਾ ਹੱਥਾ। ਸੋ ਉੱਥੇ ਉਸਨੂੰ ਲਗਾ ਦਿੱਤਾ। ਆਪ ਉੱਠ ਕੇ ਬਾਹਰ ਦਰਵਾਜ਼ਾ ਬੰਦ ਕਰਨ ਵੇਲੇ ਕਹਿਣ ਲੱਗਿਆ, ਹੁਣ ਤੇਰੇ ਵਰਗੇ ਕੋਈ ਤੈਨੂੰ ਇੱਥੋਂ ਕੱਢੂ, ਸਦਾ ਵਾਸਤੇ ਆਰਾਮ ਕਰੇ। ਇਹਨਾਂ ਨੇ ਤ੍ਰਿਸ਼ਨਾ ਵਾਲਿਆਂ ਬੰਨਿਆ ਗਿਆ। ਅਰਜ਼ ਕਰਨ ਦਾ ਮਤਲਬ, ਤ੍ਰਿਸ਼ਨਾ ਦਾ ਇਤਨਾ ਵੱਡਾ ਪੇਟ ਹੈ, ਤਿੰਨਾਂ ਲੋਕਾਂ 14 ਪਵਨਾਂ ਦੇ ਪਦਾਰਥ ਪਾ ਕੇ ਵੀ ਫਿਰ ਇਹ ਬਸ ਨਹੀਂ ਕਰਦੇ। ਹਾਲਾਂਕਿ ਇਨਸਾਨ ਦੀਆਂ ਜ਼ਰੂਰੀਅਤ ਜਿਹੜੀਆਂ ਹਨ, ਰੋਟੀ ਖਾਣੀ ਹੈ ਔਰ ਕੱਪੜਾ ਪਹਿਨਣਾ ਹੈ, ਸਿਰਫ ਇੱਕ ਮਕਾਨ ਚਾਹੀਦਾ, ਇਹੋ ਜਿਹਾ ਕੁਛ ਸਮਝ ਲਓ। ਜ਼ਿਆਦਾ ਜੋ ਕੁਛ ਹੈ ਉਹ ਤਾਂ ਇਹਦੇ ਕਿਸੇ ਕੰਮ ਨਹੀਂ ਹੈ, ਲੇਕਿਨ ਤ੍ਰਿਸ਼ਨਾ ਇੱਕ ਇਹੋ ਜਿਹੀ ਚੀਜ਼ ਹੈ, ਇਸਨੂੰ ਜ਼ਿਆਦਾ ਤੋਂ ਜ਼ਿਆਦਾ ਵੱਲ ਪ੍ਰੇਰਦੀ ਹੈ। ਤ੍ਰਿਸ਼ਨਾ ਨਹੀਂ ਹੀ ਇਸਨੂੰ ਮੌਤ ਭੁਲਾ ਛੱਡੇ। ਇੱਕ ਦਫ਼ਾ ਗੁਰੂ ਜੀ, ਗੁਰੂ ਨਾਨਕ ਦੇਵ ਮਹਾਰਾਜ ਇੱਕ ਥਾਂ ਬੈਠੇ ਹੋਏ ਹਨ, ਮਰਦਾਨਾ ਕੀਰਤਨ ਕਰ ਚੁੱਕਾ, ਇੱਕ ਟਕਾ ਦਿੰਦੇ ਹਨ ਮਰਦਾਨਿਆਂ ਜਾਂ ਸ਼ਹਿਰ ਵਿੱਚ, ਇੱਕ ਪੈਸੇ ਦਾ ਸੱਚ ਔਰ ਇੱਕ ਦਾ ਝੂਠ ਖਰੀਦ ਕੇ ਲਾਇਆ। ਮਰਦਾਨਾ ਸ਼ਹਿਰ ਵਿੱਚ ਜਾਂਦਾ ਹੈ, ਉਹ ਸ਼ਹਿਰ ਸਿਆਲਕੋਟ ਸੀ, ਸ਼ਹਿਰ ਵਿੱਚ ਜਾਂਦਾ ਹੈ, ਸੱਚ ਝੂਠ ਪੁੱਛਦਾ ਫਿਰਦਾ ਦੁਕਾਨਾਂ 'ਤੇ। ਅੱਲਾ ਸੱਚ ਝੂਠ ਦੀਆਂ ਦੁਕਾਨਾਂ ਕਿੱਥੇ ਹਨ, ਹਰ ਇੱਕ ਕੋਲੋਂ ਜਵਾਬ ਮਿਲਣਾ। ਅਖੀਰ ਫਿਰਦਿਆਂ ਫਿਰਦਿਆਂ ਮੁਲਾ ਨਾਮ ਕਰਕੇ ਇੱਕ ਨੌਜਵਾਨ ਦਾ ਉਮਰ ਦਾ ਮੁੰਡਾ ਸੀ, ਉਸਦੀ ਦੁਕਾਨ 'ਤੇ ਪਹੁੰਚ ਜਾਂਦਾ ਹੈ। ਉਹ ਕਹਿੰਦੇ ਲਿਆ ਇਹ ਸੌਦਾ ਮੈਂ ਦੇ ਦਿੰਦਾ, ਕਾਗਜ਼ 'ਤੇ ਮਰਨਾ ਸੱਚ ਔਰ ਜਿਉਣਾ ਝੂਠ ਲਿਖ ਦਿੰਦਾ। ਮਰਦਾਨਾ ਉਹ ਕਾਗਜ਼ ਲੈ ਕੇ ਚਲਾ ਆਇਆ, ਗੁਰੂ ਦੇ ਅੱਗੇ ਰੱਖਿਆ, ਜਿਸ ਵਿੱਚ ਪੜਿਆ ਹੁਕਮ ਹੈ ਮਰਦਾਨਿਆਂ, ਜਿਸਨੇ ਸੌਦਾ ਦਿੱਤਾ ਉਹਨੂੰ ਜ਼ਰਾ ਬੁਲਾ ਕੇ ਤਰਲਿਆ। ਮਰਦਾਨਾ ਫਿਰ ਸ਼ਹਿਰ ਜਾਂਦਾ ਹੈ, ਮੂਲੇ ਨੂੰ ਬੁਲਾ ਲਿਆਉਂਦਾ, ਬੁਲਾ ਕੇ ਨਮਸਕਾਰ ਕਰਦਾ ਹੈ। ਪਹਿਲੇ ਕੁਛ ਫਕੀਰਾਂ ਦੀ ਸੋਗ ਕਰਨ ਵਾਲਾ ਬੰਦਾ ਸੀ, ਤਦੇ ਉਹ ਜਾਣਦਾ ਸੀ ਮਰਨਾ ਤਾਂ ਸੱਚ ਹੈ, ਜਿਉਣਾ ਚਾਰ ਦਿਹਾੜੇ ਤਾਂ ਇਸ ਕਰਕੇ ਝੂਠ ਹੈ। ਸੋ ਗੁਰੂ ਜੀ ਨੇ ਪੁੱਛਿਆ, ਮੋਲਿਆ ਮਰਨਾ ਸੱਚ ਔਰ ਜਿਉਣਾ ਝੂਠ, ਇਹ ਗੱਲ ਤੇਰੇ ਚਿੱਤ ਵਿੱਚ ਦ੍ਰਿੜ ਹੈ ਕਿ ਵੈਸੇ ਲਿਖ ਦਿੱਤੀ ਸੁਣੀ ਸੁਣਾਏ? ਉਸਨੇ ਅਰਜ਼ ਕੀਤੀ, ਗਰੀਬ ਮਰਨਾ ਤਾਂ ਜ਼ਰੂਰੀ ਹੈ, ਰਹਿਣਾ ਤਾਂ ਕਿਸੇ ਨੇ ਨਹੀਂ ਦੁਨੀਆਂ 'ਤੇ, ਜੋ ਉਪਜੇ ਸੋ ਬਿਨ ਸਹਿ ਪਰ ਆਜ ਕੇ ਕਾਲ, ਜੋ ਜੰਮਿਆ ਉਹ ਮਰੇਗਾ ਬਸ, ਜਿਹੜੀ ਚੀਜ਼ ਬਣੀ ਹੈ ਕਰੀ ਹੈ ਉਹ ਫੁੱਟੇਗੀ ਵੀ। ਸੋ ਇਸੇ ਤਰ੍ਹਾਂ ਇਹ ਸੰਸਾਰ ਦਾ ਖੇਲ ਤਾਂ ਐਸਾ ਹੀ ਹੈ, ਕਦੇ ਦੁਨੀਆਂ ਦੇ ਧੰਦਿਆਂ ਵਿੱਚ ਭੁੱਲ ਜਾਂਦੇ ਮਹਾਰਾਜ, ਕਦੇ ਯਾਦ ਵੀ ਆ ਜਾਂਦੀ ਹੈ। ਸਹੀ ਗੱਲ ਹੈ, ਖੈਰ ਇਤਿਹਾਸ ਮਰਨਾ ਸੱਚ ਹੈ ਔਰ ਜਿਉਣਾ ਝੂਠ ਹੈ, ਪਰ ਉਸ ਮਰਨ ਨੂੰ ਦੁਨੀਆਂ ਦੇ ਲੋਕ ਯਾਦ ਕਿਉਂ ਨਹੀਂ ਰੱਖਦੇ? ਗੁਰੂ ਅਮਰਦਾਸ ਮਹਾਰਾਜ ਜੀ ਇਸਦਾ ਜਵਾਬ ਦਿੰਦੇ ਹੈ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਇਹ ਤ੍ਰਿਸ਼ਨਾ ਐਡਾ ਵੱਡਾ ਰੋਗ ਲੱਗਿਆ, ਇਸਨੇ ਮੌਤ ਨੂੰ ਭੁਲਾ ਦਿੱਤਾ ਹੋਇਆ। ਹਾਲਾਂਕਿ ਮਰਨਾ ਸੱਚ ਹੈ, ਇਹ ਭਾਵੇਂ ਮੌਤ ਨੂੰ ਭੁੱਲ ਜਾਵੇ ਲੇਕਿਨ ਮੌਤ ਇਸਨੂੰ ਨਹੀਂ ਭੁੱਲਦੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਐਸਾ ਇੱਕ ਜਗ੍ਹਾ ਫਰਮਾਉਂਦੇ ਨੇ, ਮੌਤ ਇਸਨੂੰ ਕਿਉਂ ਭੁੱਲ ਗਈ?
ਨਹੀਂ ਮਰਨ ਪਛਾਣਦਾ ਤੂੰ ਲਾਲ ਵਿੱਚ ਲੱਗ ਕੇ ਨਹੀਂ ਮਰਨ ਪਛਾਣਦਾ ਤੂੰ ਲਾਲ ਵਿੱਚ ਲੱਗ ਕੇ
ਜੀਵਨ ਉਪਦੇਸ਼ ਕਰਦੇ ਹੋਏ ਸ਼ਬਦ ਉਚਾਰਨ ਕਰਕੇ ਉਸਦੇ ਵਿੱਚ ਇਉਂ ਸਿੱਖਿਆ ਦਿੰਦੇ ਹਨ, ਚੇਤਨਾ ਹੈ ਸੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨਿਆਉਦ ਵਿਹਾਤ ਹੈ ਟੂਟੇ ਕਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਣਾ, ਅਜੂ ਕਛ ਪਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਉ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਸੋ ਮੌਤ ਭੁੱਲੀ ਹੈ ਇਸਨੂੰ, ਝੂਠੇ ਲਾਲਚ ਉਸੀ ਨੂੰ ਤ੍ਰਿਸ਼ਨਾ ਕਹਿ ਦਿੰਦੇ ਹਨ, ਝੂਠਾ ਲਾਲਚ ਵੀ ਉਸੀ ਚੀਜ਼ ਦਾ ਨਾਂ ਹੈ। ਸੱਚਾ ਲਾਲਚ ਇੱਕ ਝੂਠਾ ਲਾਲਚ, ਸੱਚਾ ਲਾਲਚ ਹੈ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਨਾ, ਇਹ ਸੱਚਾ ਲਾਲਚ ਕਿਹਾ ਜਾਂਦਾ ਹੈ। ਦੁਨਿਆਵੀ ਪਦਾਰਥਾਂ ਦਾ ਸੰਚਿਤ ਕਰਨਾ, ਉਹਨਾਂ ਵੱਲ ਹੀ ਰੁਚੀ ਰਹਿਣੀ, ਇਸਨੂੰ ਝੂਠੇ ਲਾਲਚ ਕਿਹਾ ਜਾਂਦਾ ਹੈ। ਸੰਯਮ ਦੁਨੀਆ ਤੋਂ ਅਖੀਰ ਜਾਣਾ ਤਾਂ ਸਭ ਨੇ ਹੀ ਹੈ, ਪ੍ਰਸ਼ਾਸਨ ਜਿਹੜਾ ਮੌਤ ਨੂੰ ਭੁਲਾ ਕੇ ਦੁਨੀਆਂ ਵਿੱਚ ਹੀ ਖਚਤ ਹੋ ਗਿਆ ਹੈ, ਇੱਥੇ ਵੀ ਦੁੱਖ ਤਕਲੀਫਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੈ, ਉਸਦੀ ਮਰਨ ਤੋਂ ਬਾਅਦ ਵੀ ਉਸਨੂੰ ਦੁਰਗਤੀ ਪ੍ਰਾਪਤ ਹੋਇਆ ਕਰਦੀ ਹੈ। ਜਿਹੜਾ ਪੁਰਸ਼ ਮੌਤ ਨੂੰ ਯਾਦ ਰੱਖਦਾ ਹੈ, ਮੌਤ ਯਾਦ ਰੱਖਣੀ ਮਾਨਵ ਪ੍ਰਲੋਕ ਨੂੰ ਸਵਾਰਨ ਦੀ ਕੁੰਜੀ ਹੈ, ਉਹ ਪੁਰਸ਼ ਇੱਥੇ ਵੀ ਸੁੱਖ ਸ਼ਾਂਤੀ ਨਾਲ ਕਿਸੇ ਮਰਿਆਦਾ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਮਰਨ ਤੋਂ ਬਾਅਦ ਵੀ ਉਹਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਇੱਕ ਦਫ਼ਾ ਦਾ ਜ਼ਿਕਰ, ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਨੌਜਵਾਨ ਅਵਸਥਾ ਇੱਕ ਪਠਾਨ ਅੱਗੇ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਹੁੰਦਾ, ਉਹਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਰਹਿੰਦੇ। ਨੌਜਵਾਨ ਉਮਰ ਹੈ ਗੁਰੂ ਜੀ ਦੀ, ਹਰ ਕਿਸਮ ਦੇ ਲੋਕ ਗੁਰੂ ਜੀ ਪਾਸ ਆਉਂਦੇ ਹਨ, ਹਰ ਘਰਾਣੇ ਦੀਆਂ ਲੜਕੀਆਂ ਬਾਲੀਆਂ ਆਉਂਦੀਆਂ, ਸ਼ਾਇਦ ਇਹਨਾਂ ਦਾ ਮਨ ਕਿਤੇ ਮੇਲਾ ਨਾ ਹੋ ਜਾਂਦਾ, ਇਹੋ ਜਿਹੇ ਉਹਦੇ ਆਪਣੇ ਖਿਆਲਾਂ ਦੇ ਮੁਤਾਬਕ ਕਲਪਨਾ ਪੈਦਾ ਹੋ ਜਾਇਆ ਕਰਦੀ। ਗੁਰੂ ਜੀ ਦੀ ਬਾਤ ਵੀ ਉਸਨੇ ਕਲਪਨਾ ਤੁਰੀ, ਇੱਕ ਦਿਨ ਉਸਨੇ ਬਹੁਤ ਸਾਰੇ ਆਪਣੇ ਦਿਲ ਨੂੰ ਮਜ਼ਬੂਤ ਕਰਕੇ ਅਰਜ਼ ਕਰ ਹੀ ਦਿੱਤੀ। ਗੁਰੂ ਜੀ ਉਸਦੀ ਨਾਦਾਨੀ ਵੱਲ ਦੇਖ ਕੇ ਮੁਸਕਰਾਏ, ਫਿਰ ਉਸਨੂੰ ਸਮਝਾਉਣ ਵਾਸਤੇ ਕਹਿਣ ਲੱਗੇ, ਬਈ ਖਾਨ ਜੀ, ਇਸ ਗੱਲ ਦਾ ਜਵਾਬ ਤਾਂ ਤੈਨੂੰ ਫਿਰ ਦਿੱਤਾ ਜਾਏਗਾ, ਪਰ ਇੱਕ ਬੜੀ ਹੈਰਾਨੀ ਵਾਲੀ ਗੱਲ, ਉਹ ਕੀ ਤੈਂ ਇਹਨਾਂ 8 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ। ਇਹ ਗੱਲ ਸੁਣ ਕੇ ਉਸਨੂੰ ਫਿਕਰ ਪੈ ਗਿਆ, ਫਿਕਰ ਪੈ ਗਿਆ ਹੈ 8 ਦਿਨ ਦੇ ਅੰਦਰ ਮਰ ਜਾਣਾ ਹੈ, ਹਾਂ ਇਸਦਾ ਕੁਛ ਉਪਾਅ ਕਰ। ਸਾਧ ਸਿੰਘ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਜਿਸ ਮਰਨੇ ਤੇ ਜੱਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਤਮਾਮ ਦੁਨੀਆਂ ਮੌਤ ਤੋਂ ਡਰਦੀ ਹੈ, ਬੜੇ ਬੜੇ ਸੁਣੇ ਰਾਜੇ ਰਾਣੇ ਗਰੀਬ ਅਮੀਰ ਸਭ ਡਰਦੇ ਮਿਲਦੇ ਹਨ। ਹਰ 15-20 ਮਿੰਟ ਤੋਂ ਬਾਅਦ ਆਪਣੀ ਮੌਤ ਯਾਦ ਕਰੇ। ਜਿਸਨੂੰ ਇਤਨੀ ਮੌਤ ਯਾਦ ਆ ਗਈ, ਉਹਦੇ ਮਨ ਤੋਂ ਕੁਦਰਤੀ ਮਾਇਆ ਲੈ ਜਾਂਦੀ ਹੈ। ਚੀਜ਼ਾਂ ਦੋਨ ਦੁਨੀਆਂ ਤੇ ਆਧਾਰ ਮਾਇਆ, ਦੁਸ਼ਟਮਾਨ ਮਾਇਆ ਹੈ, ਅੰਦਰ ਬਾਹਰ ਰੱਬ ਸਾਰੇ ਵਕਤ ਯਾਨੀ ਦਬਾਅ ਛੱਡਿਆ ਹੈ, ਰੱਬ ਜਿਹੜਾ ਹੈ ਪਰਾਂ ਦੇ ਗਿਆ। ਜਿਸ ਵਕਤ ਮਨ ਤੋਂ ਮਾਇਆ ਲੈ ਗਈ, ਰੱਬ ਨਹੀਂ ਆ ਕੇ ਹਿਰਦੇ ਰੂਪ ਪ੍ਰੇਰਨਾ ਕਰਦੇ ਹੈ। ਹਾਂ ਧਿਆਨ ਦਿਓ, ਕ੍ਰਿਸ਼ਨ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਰਾਵੇ ਰਾਮ ਰਾਜ ਇਸ ਕੀ ਤ੍ਰਿਸ਼ਨਾ ਪਕਸਾ ਉਤਰੈ ਜੋ ਹਰ ਨਾਮ ਤੇ ਆਵੇ। ਇਹਨੇ ਤ੍ਰਿਸ਼ਨਾ ਰੂਪੀ ਰੋਗ ਦਾ ਇਲਾਜ ਗੁਰੂ ਜੀ ਨੇ ਨਾਮ ਸਿਮਰਨ ਦੱਸਿਆ ਹੈ। ਵਾਰ ਵਾਰ ਨਾਮ ਦਾ ਅਭਿਆਸ ਕਰਕੇ ਆਪਣੀ ਬਿਰਤੀ ਨੂੰ, ਆਪਣੇ ਖਿਆਲਾਂ ਨੂੰ, ਪੁਰਨਿਆਂ ਨੂੰ ਨਾਮ ਦਾ ਰੂਪ ਬਣਾਵੇ, ਨਾਮ ਦੇ ਵਿੱਚ ਤਦਾਕਾਰ ਕਰੇ। ਇਉਂ ਕਰਦਿਆਂ ਕਰਦਿਆਂ ਜਿਹੜੇ ਤ੍ਰਿਸ਼ਨਾ ਦੇ ਸੰਕਲਪ ਹੋਣਗੇ ਇਹ ਦੂਰ ਹੋਣਗੇ, ਬਿਰਤੀ ਸ਼ਬਦ ਦੇ ਵਿੱਚ ਨਿਰਤਾ ਹਾਸਲ ਕਰੇਗੀ। ਸ਼ਬਦ ਦੇ ਗੁਣ, ਨਾਮ ਔਰ ਨਾਮੀ ਦੇ ਜੋ ਗੁਣ ਹਨ ਉਹ ਇਸ ਮਨ ਵਿੱਚ ਆਉਣਗੇ ਅਤੇ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਨਹੀਂ ਤਾਂ ਆਸਾ ਤ੍ਰਿਸ਼ਨਾ ਚਿੰਤ ਤਿੰਨ ਡੈਣਾ ਹਰ ਇੱਕ ਦੇ ਚਿੱਤ ਨੂੰ ਇਉਂ ਕੁਦਰ ਕੁਦਰ ਖਾਂਦੀਆਂ, ਜ਼ਿੰਦਗੀ ਤਲਖ ਬਣੀ ਹੋਈ, ਜ਼ਿੰਦਗੀ ਨਰਕ ਨਹੀਂ ਬਣੀ ਹੋਈ ਹੈ ਹਰ ਇੱਕ ਦੀ, ਗਰੀਬ ਤੋਂ ਬਾਦਸ਼ਾਹ ਤੱਕ ਇਹੀ ਹਾਲਤ ਹੈ ਸਵਾਹ ਹੈ ਸਿਮਰਨ ਵਾਲੇ ਬੰਦਿਆਂ ਤੋਂ। ਸੋ ਇਉਂ ਕ੍ਰਿਸ਼ਨਾ ਦਾ ਇਲਾਜ ਗੁਰੂ ਜੀ ਨੇ ਇਹ ਦੱਸਿਆ। ਇਹੋ ਜਿਹਾ ਪੁਰਸ਼ ਜਿਹੜਾ ਹੈ ਜਿਸ ਨੂੰ ਵਿਵੇਕ ਵਿਚਾਰ ਪ੍ਰਾਪਤ ਹੋ ਜਾਵੇ, ਬਿਰਤੀ ਦੀ ਇਕਾਗਰਤਾ ਦੇ ਵਿੱਚ ਉਸਨੂੰ ਵਿਸ਼ੇਸ਼ ਆਨੰਦ ਪ੍ਰਾਪਤ ਹੋਵੇ, ਸੋ ਉਹ ਦੀਆਂ ਦੁਨਿਆਵੀ ਜਿਹੜੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਸੋ ਅਸਲ ਤ੍ਰਿਸ਼ਨਾ ਦਾ ਇਲਾਜ ਸਿਮਰਨ ਦੱਸਿਆ। ਤੀਸਰੀ ਡੈਣ ਚਿੰਤਾ। ਚਿੰਤਾ ਵੀ ਹਰ ਇੱਕ ਦੇ ਚਿੱਤ ਨੂੰ ਕਿਵੇਂ ਕੁਤਰ ਕੁਤਰ ਖਾ ਰਹੀ ਹੈ। ਦੇਖੋ ਹਰ ਇੱਕ ਅੰਦਰ ਜਾਤੀਆਂ ਮਾਂ ਬਾਪ ਵੀ ਹਨ ਕਿ ਨਾ, ਹਰ ਇੱਕ ਇਨਸਾਨ ਨੂੰ ਇਹ ਤਿੰਨੇ ਚਿੰਬੜੀਆਂ ਹੋਈਆਂ ਹਨ। ਮਨ ਜਿਹੜਾ ਹੈ, ਮਨ ਦੀ ਅਵਸਥਾ ਕੈਸੀ ਤਰਸਯੋਗ ਹੋ ਚੁੱਕੀ ਹੈ ਆਸਾ ਤ੍ਰਿਸ਼ਨਾ ਚਿੰਤਾ ਦੁਆਰਾ। ਸੋ ਚਿੰਤਾ ਦਾ ਇਲਾਜ ਵੀ ਗੁਰੂ ਜੀ ਬਾਣੀ ਦੀ ਵਿਚਾਰ ਔਰ ਨਾਮ ਦਾ ਸਿਮਰਨ ਹੀ ਦੱਸਦੇ ਹਨ, ਇਉਂ ਫਰਮਾਉਂਦੇ ਹਨ।
ਤੁਰਕੀ ਬਾਣੀ ਆਈ ਜਿਨ ਸਕਦੀ ਚਿੰਤਾ ਮਟਾਈ, ਤੁਰਕੀ ਬਾਣੀ ਆਈ ਜਿਨ ਸਕਦੀ ਚਿੰਤਾ ਮਟਾਈ, ਬਾਣੀ ਆਈ
ਸਗਲੀ ਚਿੰਤ ਮਿਟਾਈ। ਗੁਰਬਾਣੀ ਦੇ ਵਿੱਚ ਪ੍ਰੇਮ, ਵੈਰਾਗ, ਯੋਗ, ਗਿਆਨ ਆਦਿ ਇਹ ਸਾਰੇ ਆਸਾਰ ਭਰੇ ਹਨ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਇੰਗਲੈਂਡ ਰਿਟਰਨ ਇੰਗਲੈਂਡ ਪੜ੍ਹਿਆ ਆਇਆ ਜਿਸਦਾ ਵਿਸ਼ਵਾਸ ਪੱਛਮੀ ਵਿੱਦਿਆ ਤੇ ਬਹੁਤਾ ਸੀ, ਬਨਿਸਬਤ ਆਪਣੀ ਧਾਰਮਿਕ ਵਿੱਦਿਆ ਦੇ, ਉਹ ਸ਼ਖਸ ਅੱਜ ਆਪਣੇ ਫੈਮਿਲੀ ਦੇ ਸਮੇਤ, ਆਪਣੇ ਪਰਿਵਾਰ ਦੇ ਸਮੇਤ ਮੋਟਰ ਕਾਰ 'ਚ ਬੈਠਾ ਆ, ਕਿਸੇ ਫਾਰਮ ਵਿੱਚ ਹੀ ਗੁਜ਼ਰ ਰਿਹਾ। ਇੱਕ ਗੁਰੂ ਘਰਾਣੇ ਦਾ ਜ਼ਿਮੀਂਦਾਰ ਦਾ ਫਾਰਮ ਸੀ, ਜਿਹੜੇ ਰੋਜ਼ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਆਦਿ ਕਰ ਸਿਮਰਨ ਧਿਆਨ ਵਿੱਚ ਜੁੜਦੇ, ਬਾਣੀ ਦੇ ਪਾਠ ਕੀਰਤਨ ਵਿੱਚ ਲਿਬਲੀਨ ਰਹਿੰਦੇ, ਕਥਾ ਵਾਰਤਾ ਦੇ ਵਿੱਚ ਹਮੇਸ਼ਾ ਆਪਣਾ ਪਰਚਾ ਰੱਖਦੇ ਸਨ। ਸੋ ਇਹ ਜੇ ਗੁਰਮੁਖ ਘਰਾਣੇ ਦਾ ਇੱਕ ਫਾਰਮ ਸੀ, ਉਸਦੇ ਪਾਸ ਦੀ ਗੁਜ਼ਰਦਿਆਂ ਕੋਈ ਜਲਦੀ ਗੱਡੀ ਮੋੜਨ ਲੱਗਿਆ ਗੱਡੀ ਉੱਠ ਜਾਂਦੀ ਹੈ, ਮੋਟਰ ਉਲਟਣ ਕਰਕੇ ਜਿਤਨੇ ਫੈਮਿਲੀ ਦੇ ਜੀ ਸਨ ਸਭ ਦੇ ਕੁਛ ਨਾ ਕੁਛ ਥੋੜ੍ਹੀਆਂ ਬਹੁਤਾਂ ਸੱਟਾਂ ਲੱਗਦੀਆਂ ਹਨ। ਉਹਨਾਂ ਨੂੰ ਪਤਾ ਲੱਗਿਆ, ਦੂਰੋਂ ਦੇਖਿਆ ਵੀ ਕਿਸੇ ਦੀ ਮੋਟਰ ਉਲਟੀ ਹੈ, ਦੌੜ ਕੇ ਜਾਂਦੇ ਹਨ, ਜਾ ਕੇ ਉਹਨਾਂ ਨੂੰ ਬੜੀ ਜਲਦੀ ਉਠਾਇਆ, ਘਰ ਲਿਆਂਦਾ, ਲਿਆ ਕੇ ਉਹਨਾਂ ਵਾਸਤੇ ਬਿਸਤਰੇ ਵਿਛਾ ਦਿੱਤੇ, ਡਾਕਟਰ ਨੂੰ ਬੁਲਾ ਲਿਆ, ਉਹਨਾਂ ਦੀ ਦਾਰੀ ਸ਼ੁਰੂ ਹੋ ਗਈ। ਸੋ ਦੁੱਧ ਪਿਲਾਇਆ, ਜਿਵੇਂ ਜਿਵੇਂ ਸੱਟਾਂ ਵੱਜੀਆਂ ਤੇ ਅਕਸਰ ਆਮ ਲੋਕ ਪੇਂਡੂ ਕਰਦੇ ਹੈ, ਅਸੀਂ ਇਲਾਜ ਸ਼ੁਰੂ ਹੋ ਗਿਆ, ਅੱਛੀ ਤਰ੍ਹਾਂ ਇਲਾਜ ਹੋ ਰਿਹਾ ਹੈ, ਸਾਰੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ ਹੈ। ਉਸ ਇੰਗਲੈਂਡ ਪੜ੍ਹੇ ਨੇ ਦੇਖਿਆ ਵੀ ਸੇਵਾ ਤਾਂ ਬੜੀ ਕਰਦੇ ਨੇ, ਅਗਰ ਇਹੋ ਜਿਹੇ ਘਰਾਣੇ ਸਾਰੇ ਹੋ ਜਾਣ ਸਾਡਾ ਦੇਸ਼ ਬੈਕੁੰਠ ਬਣ ਜਾਵੇ, ਕਿਤਨੀ ਹਮਦਰਦੀ ਹੋਵੇ, ਹਾਲਾਂਕਿ ਸਾਨੂੰ ਨਹੀਂ ਜਾਣਦੇ ਸਨ, ਸਾਡੇ ਨਾਲ ਕੋਈ ਖਾਸ ਵਾਕਫੀਅਤ ਨਹੀਂ ਸੀ ਇਹਨਾਂ ਦੀ, ਪਰ ਕਿਤਨੀ ਸੇਵਾ ਕਰ ਰਹੇ ਹਾਂ ਇਹ ਦੇਖ ਕੇ ਬਹੁਤ ਹੀ ਪ੍ਰਸੰਨ ਹੋਇਆ। ਪਰ ਇਹ ਨਹੀਂ ਸੀ ਪਤਾ ਕਿਸ ਚੀਜ਼ ਦੇ ਅੰਦਰ ਕਿਸ ਚੀਜ਼ ਦਾ ਅਸਰ ਸੀ, ਕਿਉਂ ਕਰਦੇ ਸਨ। ਖੈਰ ਪਰ ਉਸਨੂੰ ਇਤਨਾ ਜ਼ਰਾ ਅੱਛਾ ਨਾ ਲੱਗਿਆ ਵੀ ਇਹ ਸਾਰੇ ਹੀ ਕਿਤੇ ਬੈਠ ਕੇ ਕੋਈ ਕਥਾ ਵਾਰਤਾ ਸ਼ੁਰੂ ਕਰ ਦਿੰਦੇ, ਕਿਤੇ ਇਹਨਾਂ ਵਿੱਚੋਂ ਇੱਕ ਬਾਣੀ ਪੜ੍ਹਦੇ ਬਾਕੀ ਸੁਣਨ ਲੱਗ ਪੈਂਦੇ, ਕਿਤੇ ਬੈਠ ਕੇ ਸਿਮਰਨੀ ਮਾਲਾ ਦੇ ਨਾਲ ਰੱਬ ਦਾ ਨਾਮ ਲੈਣ ਲੱਗ ਪੈਂਦੇ ਹਨ, ਬਾਣੀ ਪੜ੍ਹਨ ਲੱਗ ਪੈਂਦੇ ਹੈ, ਸਵੇਰੇ ਉੱਠ ਕੇ ਸਾਰੇ ਇਸ਼ਨਾਨ ਆਦਿ ਹੁੰਦੇ ਹਨ, ਇਸ ਗੱਲ ਦਾ ਕੀ ਫਾਇਦਾ। ਖੈਰ ਰਾਜ਼ੀ ਹੋ ਗਿਆ, ਅੱਜ ਉਸਨੇ ਗੱਲ ਛੇੜੀ, ਕਹਿਣ ਲੱਗੇ ਬਾਬਾ ਜੀ ਤੁਹਾਡਾ ਘਰਾਣਾ ਬਹੁਤ ਅੱਛਾ ਘਰਾਣਾ, ਦੁਨੀਆਂ ਵਿੱਚ ਅਗਰ ਸਾਰੇ ਇਹੋ ਜਿਹੇ ਘਰਾਣੇ ਹੋ ਜਾਣ, ਮੇਰਾ ਖਿਆਲ ਹੈ ਤਮਾਮ ਦੁਨੀਆਂ ਬਿਸ਼ਤ ਬਣ ਜਾ। ਪਰ ਇੱਕ ਗੱਲ ਦਾ ਮੈਨੂੰ ਜ਼ਰੂਰ ਸ਼ੰਕਾ ਪਿਆ ਹੋਇਆ ਹੈ। ਉਹਨਾਂ ਪੁੱਛਿਆ ਜਿਹੜੇ ਬਜ਼ੁਰਗ ਸਨਮੁਖੀ ਕਰਦੇ ਕੀ ਸ਼ੰਕਾ, ਕਹਿਣ ਲੱਗੇ ਤੁਹਾਨੂੰ ਮੈਂ ਸਾਰਿਆਂ ਨੂੰ ਦੇਖਦਾ, ਕਿਤੇ ਤੁਸੀਂ ਬੈਠ ਕੇ ਇੱਕ ਤੁਹਾਡੇ ਵਿੱਚੋਂ ਕੁਛ ਪੜ੍ਹਦਾ ਹੈ ਕੋਈ ਪ੍ਰਸੰਗ ਬਾਕੀ ਸੁਣਦੇ ਹੋ, ਜਾਂ ਕੋਈ ਬਾਣੀ ਪੜ੍ਹਦਾ ਬਾਕੀ ਦੇ ਸੁਣਦੇ ਹੋ, ਅਤੇ ਕਈ ਦਫ਼ਾ ਸਭ ਦੇ ਹੱਥਾਂ ਵਿੱਚ ਮੈਂ ਮਾਲਾ ਸਿਮਰਨੀਆਂ ਦੇਖਦਾ, ਅਤੇ ਕਈਆਂ ਦੇ ਬੁੱਲ ਹਿਲਦੇ ਵੀ ਦੇਖਦਾ, ਕਿਤੇ ਬਾਣੀ ਪੜ੍ਹਦੇ ਨੇ ਉੱਚੀ ਉੱਚੀ, ਕਦੇ ਇਉਂ ਹਰ ਵਕਤ ਹੀ ਭਜਨ ਬਾਣੀ ਜਿਹੜੀ ਕਰਨੀ, ਇਹਦਾ ਕੀ ਫਾਇਦਾ। ਬਾਣੀ ਕਿਰਾਂ ਪੜ੍ਹ ਲਈ ਅਤੇ ਸਮਝ ਲਈ ਬਸ ਠੀਕ ਹੈ, ਸਮਝ ਆ ਗਈ, ਇੱਦਾਂ ਜ਼ਿਆਦਾ ਵਾਰ ਵਾਰ ਪੜ੍ਹਨ ਦਾ ਕੀ ਫਾਇਦਾ ਹਰ ਵਕਤ ਹੀ। ਇਹ ਸੁਣ ਕੇ ਬਜ਼ੁਰਗ ਕਹਿਣ ਲੱਗੇ ਭਾਈ ਇਨਸਾਨ ਮੈਨੂੰ ਮਨ ਇੱਕ ਇਹੋ ਜਿਹੀ ਚੀਜ਼ ਲੱਗੀ ਲੱਗਿਆ ਹੋਇਆ ਹੈ, ਇਹ ਕਿਸੇ ਵੇਲੇ ਵਿਹਲਾ ਨਹੀਂ ਰਹਿੰਦਾ। ਮਨ ਜਿਹਨੂੰ ਕਹਿੰਦੇ ਮਨ ਕਹੋ ਫੁਰਨਾ ਕਹੋ, ਸੋ ਇਹ ਕਿਸੇ ਵਕਤ ਵਿਹਲਾ ਨਹੀਂ ਰਹਿੰਦਾ, ਇਹੋ ਜਿਹਾ ਭੂਤਣਾ ਚਿੰਬੜਿਆ ਹੋਇਆ, ਕੋਈ ਨਾ ਕੋਈ ਕੰਮ ਚਾਹੁੰਦਾ ਹੈ। ਵਿਹਲਾ ਛੱਡੋ ਤੇ ਬੁਰੇ ਪਾਸੇ ਖਿੱਚੇਗਾ। ਸੋ ਇਸ ਕਰਕੇ ਇਸਨੂੰ ਠੀਕ ਰੱਖਣ ਵਾਸਤੇ, ਇਸਨੂੰ ਸ਼ਾਂਤ ਰੱਖਣ ਵਾਸਤੇ, ਇਸਨੂੰ ਸੁਖੀ ਰੱਖਣ ਵਾਸਤੇ, ਇਸਨੂੰ ਠੰਡਾ ਰੱਖਣ ਵਾਸਤੇ ਅਸੀਂ ਹਰ ਵਕਤ ਸਿਮਰਨ, ਬਾਣੀ ਦਾ ਪਾਠ, ਬਾਣੀ ਦੀ ਵਿਚਾਰ, ਸਤਸੰਗ ਦਾ ਪਰਚਾ, ਇਉਂ ਇਸਨੂੰ ਲਗਾ ਛੱਡਦੇ ਹਾਂ। ਇਸ ਵਾਸਤੇ ਇਹ ਇਹੀ ਦੁੱਖ ਸੁੱਖ ਦਾ ਹੇਤੂ ਹੈ। ਮਨ ਕਹੀ ਜੀ ਚੀਜ਼ ਹੈ ਸਾਹਸਿਕ, ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਬੜਾ ਪਾਰਾ ਸੇਠ ਜਿਸ ਦਾ ਬਿਜ਼ਨਸ ਇਹਨਾਂ ਵੱਡਿਆਂ ਵੱਡਿਆਂ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਸਾਰੇ ਮੁਲਕਾਂ ਵਿੱਚ ਸੀ। ਸੋ ਉਹਨਾਂ ਸਮੇਂ ਵਿੱਚ ਆਵਾਜਾਈ ਦਾ, ਖ਼ਬਰ ਵਗੈਰਾ ਆਉਣ ਜਾਣ ਦਾ ਜਰਾ ਇਹੋ ਜਿਹਾ ਅੱਜ ਕੱਲ੍ਹ ਵਾਂਗੂ ਸਹੂਲੀਅਤ ਨਹੀਂ ਸੀ। ਸੋ ਇੱਕ ਕੋਈ ਜਿਸਨੇ ਭੂਤ ਅਰਾਧੇ ਆਇਆ ਸੀ, ਕੋਈ ਇਹੋ ਜਿਹਾ ਸ਼ਖਸ ਉੱਥੇ ਜਾ ਬੈਠਾ, ਸੇਠ ਦੀ ਦੁਕਾਨ 'ਤੇ ਗੱਲਾਂ ਬਾਤਾਂ ਚੱਲ ਪਈਆਂ, ਮੇਰੇ ਪਾਸ ਇੱਕ ਭੂਤ ਅਰਾਧੇ ਹੈ, ਪੌਣ ਪੁੱਤਰ ਹੈ, ਛਿਨ ਮਾਤਰ ਵੀ ਜਿੱਥੇ ਭੇਜੋ ਜਾਇਆ ਆਉਂਦਾ, ਬੜੇ ਬੜੇ ਕੰਮ ਕਰੇ ਆਉਂਦਾ। ਇਹ ਸੁਣ ਕੇ ਉਹ ਸੇਠ ਜੀ ਨੂੰ ਬੜਾ ਖੁਸ਼ੀ ਹੋਈ, ਕਹਿਣ ਲੱਗਾ ਬਾਈ ਮੇਰੇ ਬਹੁਤ ਜ਼ਿਆਦਾ ਕੰਮ ਹਨ ਇਸ ਮੁਲਕ ਵਿੱਚ ਵੀ, ਬੜੇ ਬੜੇ ਸ਼ਹਿਰਾਂ ਵਿੱਚ, ਇਸ ਮੁਲਕ ਤੋਂ ਬਾਹਰ ਵੀ ਬਾਹਰਲੇ ਮੁਲਕਾਂ ਵਿੱਚ ਬਹੁਤ ਜ਼ਿਆਦਾ ਮੇਰਾ ਵਪਾਰ ਹੈ, ਜੇ ਮੈਨੂੰ ਇੱਕ ਦੇ ਜੇ ਤਾਂ ਮੈਂ ਉਹ ਤੋਂ ਬੜਾ ਛੇਤੀ ਕੰਮ ਕਰਾਇਆ ਕਰਾਂ, ਮੇਰੇ ਬਿਜ਼ਨਸ ਵਿੱਚ ਬੜੀ ਤਰੱਕੀ ਹੋ ਜਾ। ਉਹ ਪੁੱਤਾਂ ਵਾਲਾ ਕਹਿਣ ਲੱਗਿਆ ਪੁੱਤਾਂ ਤੈਨੂੰ ਦੇ ਦਿਆਂਗਾ, ਪਰ ਇੱਕ ਸ਼ਰਤ ਹੈ, ਇਹਨੇ ਵਿਹਲਾ ਨਹੀਂ ਰਹਿਣਾ, ਇਹਨੂੰ ਕੰਮ ਲਾ ਛੱਡੀ, ਅਗਰ ਵਿਹਲਾ ਛੱਡੇਗਾ ਤੈਨੂੰ ਮਾਰ ਦੇਗਾ। ਹੱਸ ਕੇ ਕਹਿਣ ਲੱਗਾ ਵਿਹਲਾ ਮੇਰੇ ਤਾਂ ਇਤਨੇ ਜ਼ਿਆਦਾ ਕੰਮ ਨੂੰ ਵਿਹਲ ਮਿਲਣੀ ਕੋਈ ਨਹੀਂ, ਦੇਖਦਾ ਫਿਰ ਇਹ ਸ਼ਰਤ ਹੈ, ਜੇ ਵਿਹਲਾ ਛੱਡੇਗਾ ਤੈਨੂੰ ਮਾਰ ਦੇਗਾ, ਸੋ ਕੰਮ ਤੇਰੇ ਸਾਰੇ ਕਰੂੰਗਾ। ਖੈਰ ਪੁੱਤ ਲੈ ਲਿਆ ਜੀ, ਹੁਣ ਪੁੱਤ ਨੂੰ ਕਿਹਾ ਜਾ ਕਲਕੱਤੇ, ਕੌਣ ਰੂਪ ਇੰਨਾ ਚਿਰ 'ਚ ਜਾਇਆ, ਫਿਰ ਜਾ ਬੰਬੇ ਇੰਨਾ ਚਿਰ ਜਾਇਆ, ਜਾਂ ਇੰਗਲੈਂਡ, ਜਾਂ ਅਮਰੀਕਾ, ਇਹਨੇ ਛਿੰਨ ਮਾਤਰ ਵਿੱਚ ਜਾਇਆ ਪੌਣ ਰੂਪ ਸੀ, ਆ ਕੇ ਕਹੇ ਮੈਨੂੰ ਕੰਮ ਦੱਸ। ਥੋੜ੍ਹੇ ਦਿਨਾਂ ਦੇ ਵਿੱਚ ਹੀ ਸੇਠ ਜੀ ਘਬਰਾ ਗਏ ਵੀ ਮੈਂ ਤਾਂ ਆਪਣੀ ਮੰਗਤੀ ਸਹੇੜ ਲਈ, ਇੱਕ ਦਿਨ ਇਸਨੇ ਨਹੀਂ ਛੱਡਣਾ, ਇਤਨੇ ਕੰਮ ਮੈਂ ਕਿਵੇਂ ਦੱਸੀ ਜਾਵਾਂ, ਛਿੰਨ ਮਾਤਰ ਵਿੱਚ ਜਾਇਆ ਹੁੰਦਾ ਹੈ, ਇਤਨਾ ਤੇਜ਼ ਰਫ਼ਤਾਰ ਹੈ ਇਸਦੀ, ਮਨ ਤੋਂ ਵੀ ਇਹਦੀ ਰਫ਼ਤਾਰ ਤੇਜ਼ ਹੈ। ਖੈਰ ਇਸੇ ਤਰ੍ਹਾਂ ਹੁੰਦਿਆਂ ਵਾਂਦਿਆਂ ਥੋੜ੍ਹੇ ਦਿਨ ਬੀਤੇ, ਉਸਦਾ ਸੇਠ ਦਾ ਇੱਕ ਮਿੱਤਰ ਮਿਲਿਆ, ਦੇਖ ਕੇ ਸੇਠ ਜੀ ਨੂੰ ਕਿਹਾ ਸੇਠ ਜੀ ਕੀ ਗੱਲ ਹੈ, ਸਰੀਰ ਲਿੱਸਾ ਹੋਇਆ ਕੁਛ, ਸਾਸੰਗ ਸਭ ਤੋਂ ਵੱਡੀ ਬਿਮਾਰੀ ਚਿੰਤਾ ਹੈ, ਇਨਸਾਨ ਨੂੰ ਜਿਹੜੀ ਚਿੰਤਾ ਹੈ ਇਹ ਬੜੀ ਜਲਦੀ ਇਹਦੇ ਸਰੀਰ ਨੂੰ ਦੁਬਲਾ ਕਮਜ਼ੋਰ ਕਰਦੀ ਹੈ। ਸੋ ਪੁੱਛਣ ਲਈ ਕੀ ਗੱਲ ਹੈ, ਆਪਣੇ ਆਪਣੇ ਸਰੀਰ ਨੂੰ ਇਤਨਾ ਖੇਦ ਹੈ, ਕੋਈ ਬਿਮਾਰੀ ਹੈ, ਤਕਲੀਫ ਹੈ, ਰੱਬ ਨੇ ਰੁਪਇਆ ਬਥੇਰਾ ਦਿੱਤਾ, ਇਲਾਜ ਕਰਾ ਲਓ ਕਿਸੇ ਡਾਕਟਰ ਤੋਂ, ਕਹਿੰਦੇ ਡਾਕਟਰਾਂ ਵਾਲਾ ਇਲਾਜ ਨਹੀਂ, ਕਿਉਂ, ਕਹਿੰਦੇ ਵੀ ਮੈਂ ਇੱਕ ਭੂਤ ਲੈ ਬੈਠਾ, ਭੂਤ ਕਾਹਦਾ ਲੈ ਲਿਆ, ਆਪਣੀ ਮੌਤ ਹੀ ਸਹੇੜ ਲਈ ਮੈਂ ਤਾਂ, ਹੁਣ ਮੈਨੂੰ ਇਹ ਪ੍ਰਤੀਤ ਕੋਈ ਦਿੰਦਾ ਪ੍ਰਾਹੁਣਾ, ਗੱਲ ਕੀ ਸਾਰੀ ਗੱਲ ਦੱਸੀ। ਕਹਿਣ ਲੱਗੇ ਇਹ ਵਿਹਲਾ ਰਹਿੰਦਾ ਨਹੀਂ, ਆ ਕੇ ਝੱਟ ਕਹਿੰਦਾ ਮੈਨੂੰ ਕੰਮ ਦੱਸ, ਨਹੀਂ ਤੈਨੂੰ ਖਤਮ ਕਰਦਾ। ਹੁਣ ਕੰਮ ਮੈਂ ਇਸ ਵਾਸਤੇ ਲਿਆ ਸੀ, ਮੇਰੇ ਬਹੁਤਾ ਬਿਜ਼ਨਸ ਹੈ, ਲੇਕਿਨ ਇਹ ਤਾਂ ਇਤਨੀ ਜਲਦੀ ਜਾਇਆ ਹੁੰਦਾ, ਪਤਾ ਨਹੀਂ ਹੁਣ ਤਾਂ ਪਤਾ ਨਹੀਂ ਕੋਈ ਦਿਨਾਂ ਦਾ ਮੈਂ ਪਰਾਉਣਾ। ਇਹ ਗੱਲ ਆਪਣੇ ਮਿੱਤਰ ਦੋਸਤ ਕੋਲ ਉਸਨੇ ਕਹੀ, ਉਸਨੇ ਉਸਦੇ ਦੋਸਤ ਨੇ ਕਿਹਾ ਮੈਂ ਤੈਨੂੰ ਚੰਗੀ ਰਾਏ ਦੇਵਾਂ ਤੇ ਤੇਰੇ ਵਾਸਤੇ ਸ਼ਾਇਦ ਫਾਇਦੇਮੰਦ ਸਾਬਤ ਹੋ ਜਾਵੇ। ਜ਼ਰੂਰੀ ਹੈ ਮਿੱਤਰ ਦਾ ਹੀ ਇਹ ਫਾਇਦਾ ਹੁੰਦਾ ਹੈ, ਕੋਈ ਸੁੱਖ ਦੀ ਗੱਲ ਦੱਸੇ। ਕਹਿਣ ਲੱਗੇ ਚੱਲ ਫਲਾਣੇ ਥਾਂ ਇੱਕ ਮਹਾਤਮਾ ਹਨ, ਉਹਨਾਂ ਪਾਸ ਚੱਲੇ, ਕੋਈ ਯੁਕਤੀ ਪੁੱਛੀ ਉਹਨੇ ਆਪਾਂ, ਸ਼ਾਇਦ ਕੋਈ ਫਾਇਦੇ ਦੀ ਗੱਲ ਮਿਲ ਜਾਏ ਸਾਨੂੰ। ਚਲੇ ਗਏ ਉਹਨਾਂ ਪਾਸ ਜਾ ਕੇ, ਕਿਹਾ ਜੀ ਕਪੂਰ ਲੈ ਬੈਠੇ ਸੇਠ ਜੀ, ਇਉਂ ਕਰਕੇ ਉਹ ਛਿਨ ਮਾਤਰ ਵਿੱਚ ਜਿੱਥੇ ਭੇਜਦੇ ਜਾਇਆ ਹੁੰਦਾ ਹੈ, ਫਿਰ ਆ ਕੇ ਕਹਿੰਦੇ ਕੋਈ ਕੰਮ ਦੱਸ, ਨਹੀਂ ਕੰਮ ਦੱਸ ਚੰਗੀ ਤੈਨੂੰ ਮਾਰ ਦਿਆਂਗਾ। ਸੋ ਇਸ ਕਰਕੇ ਫਿਕਰ ਹੋਇਆ ਸੇਠ ਜੀ ਨੂੰ, ਬਈ ਅੱਜ ਜਾਂ ਕੱਲ੍ਹ ਪਤਾ ਨਹੀਂ ਮੇਰੀ ਮੌਤ ਆਈ ਖੜੀ ਹੋਈ, ਮੌਤ ਤੋਂ ਸਾਰੇ ਡਰਦੇ ਨੇ। ਉਹ ਕਹਿਣਗੇ ਇਹ ਤਾਂ ਬੜੀ ਸੌਖੀ ਗੱਲ ਹੈ, ਤੁਹਾਨੂੰ ਇੱਕ ਯੁਕਤੀ ਦੱਸ ਦਿੱਤੀ ਜਾਂਦੀ ਹੈ, ਖੁਦ ਵੱਸ ਹੋ ਜਾਏਗਾ। ਕੀ ਕਹਿਣ ਲੱਗੇ ਉਹ ਕਰੋ, ਜਿੱਥੇ ਭੇਜਣਾ ਭੇਜ ਦਿੱਤਾ, ਇੱਕ ਵੰਝ ਲਿਆ ਬਹੁਤ ਸਾਰੀ ਗੰਢਾਂ ਵਾਲਾ ਬਾਂਸ ਲਿਆਂਦਾ, ਉਸਨੂੰ ਵਿਹੜੇ 'ਚ ਗਡਾ ਲਓ, ਇੱਕ ਘਰ ਗਡਾ ਲਓ, ਇੱਕ ਗਡਾ ਲਓ ਆਪਣਾ ਬਾਹਰ ਦੁਕਾਨ ਆਪਣੇ ਜਿੱਥੇ ਰੋਜ਼ ਜ਼ਿਆਦਾ ਤੁਹਾਡੇ ਬੈਠ ਉੱਠਿਆ। ਸੋ ਜਿਸ ਵਕਤ ਕਿਤੇ ਭੇਜਣਾ ਹੋਵੇ ਉਸਨੂੰ ਭੇਜ ਦਿਓ, ਉਹ ਜਾ ਕੇ ਫਿਰ ਤੁਹਾਨੂੰ ਆ ਕੇ ਕਹੇਗਾ ਕੰਮ ਵੰਝ 'ਤੇ ਚੜੀ ਜਾ, ਉਤਰੀ ਜਾ, ਗੰਢਾ ਗਿਣੀ ਜਾ, ਇਸਨੇ ਮੁੱਕਣਾ ਨਹੀਂ, ਭੂਤ ਕਾਬੂ ਹੋ ਗਿਆ। ਤਾਂ ਇਸ ਤਰੀਕੇ ਸੇ ਸਾਥ ਨੂੰ ਭੂਤ ਕਾਬੂ ਹੋ ਗਿਆ। ਦ੍ਰਿਸ਼ਟਾਂਤ ਮਿਸਾਲ ਇਸੀ ਤਰ੍ਹਾਂ ਮਨ ਰੂਪੀ ਪੂਤਨਾ ਹੈ ਪਰਮੇਸ਼ਰ। ਦੇਖੋ ਹਰੇਕ ਇਨਸਾਨ ਨੂੰ ਅੱਠੇ ਪੈ ਚੌਂਹਠ ਘੜੀ ਸਵਾਏ ਉਸ ਵਕਤ 'ਤੇ ਜਦ ਕਿ ਸੌਂਕ ਸਲੀਪ ਹੁੰਦੀ, ਕੂਕ ਨੀਂਦ ਹੁੰਦੀ, ਫੁਰਨੇ ਉੱਠ ਹੀ ਜਾਂਦੇ। ਕਿਸੇ ਵਕਤ ਕਹੇ ਜੇ, ਕਿਸੇ ਵਕਤ ਕਹੇ ਜੇ, ਜ਼ਿਆਦਾਤਰ ਫੁਰਨੇ ਉਹ ਜਿਹੇ ਉੱਠਦੇ ਹਨ ਜਿਹੋ ਜਿਹਾ ਇਹਦਾ ਲਿਟਰੇਚਰ ਹੋਵੇ, ਜਿਹੋ ਜਿਹੀ ਸੰਗਤ ਵਿੱਚ ਇਹ ਮੂਵ ਕਰਦਾ ਹੋਵੇ, ਜਿਹੋ ਜਿਹੀ ਸੁਸਾਇਟੀ ਵਿੱਚ ਇਹਦਾ ਬੈਠ ਉੱਠ, ਉਹੋ ਜਿਹੇ ਫੁਰਨੇ ਨੂੰ ਜ਼ਿਆਦਾ ਉੱਠਿਆ ਕਰਦੇ। ਅਗਰ ਫੁਰਨੇ ਬੁਰੇ ਹੋਣ, ਆਪਣੇ ਬੁਰਿਆਂ ਫੁਰਨਿਆਂ ਨਾਲ ਇਹ ਇਤਨਾ ਦੁਖੀ ਹੁੰਦਾ ਹੈ ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਆਪਣੀ ਪੁੱਛੜ ਲੱਗਦੀ ਹੈ, ਉਹਨੂੰ ਇਹ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ, ਆਪਣੇ ਭਰਮ ਨਾਲ ਹੀ ਦੁਖੀ ਹੋਈ ਜਾਂਦਾ। ਇਸੇ ਤਰ੍ਹਾਂ ਇਨਸਾਨ ਆਪਣੇ ਫੁਰਨਿਆਂ ਨਾਲ ਹੀ ਆਪ ਦੁਖੀ ਹੁੰਦਾ ਹੈ, ਜਿਹਨੂੰ ਇੰਗਲਿਸ਼ ਵਿੱਚ ਥਾਟ ਵੇਵਸ ਕਹਿੰਦੇ ਨੇ, ਯਾਨੀ ਖਿਆਲਾਤ ਦੀਆਂ ਲਹਿਰਾਂ। ਸੋ ਬੁਰੇ ਫੁਰਨੇ ਇਸ ਨੂੰ ਦੁਖੀ ਕਰਦੇ ਨੇ, ਚੰਗੇ ਫੁਰਨੇ ਜਿਹੜੇ ਇਸ ਨੂੰ ਸੁਖੀ ਰੱਖਦੇ ਨੇ। ਅਗਰ ਫੁਰਨਾ ਸੂਖਮ ਹੋ ਜਾਏ, ਹੋਰ ਬਰੀਕ ਹੋ ਜਾਏ ਤਾਂ ਉਦੋਂ ਵੀ ਜ਼ਿਆਦਾ ਸੁਖੀ। ਕੋਈ ਅਵਸਥਾ ਐਸੀ ਆ ਜਿਹਨੇ ਫੁਰਨਾ ਫੁਰਬੀ ਹੋਣ ਲੱਗ ਪੈਂਦੇ, ਜ਼ਿਆਦਾ ਅਭਿਆਸ ਕੀਤੀਆਂ, ਉਹ ਅਵਸਥਾ ਤਾਂ ਪਰਮ ਸ਼ਾਂਤਦਾਇਕ ਹੈ, ਬਹੁਤ ਹੀ ਸੁਖਦਾਈ ਹੈ। ਅਤੇ ਇਸ ਮਨ ਨੂੰ ਕਾਬੂ ਰੱਖਣ ਵਾਸਤੇ, ਮਨ ਨੂੰ ਠੀਕ ਰੱਖਣ ਵਾਸਤੇ ਕਦੇ ਬਾਣੀ ਦੇ ਪਾਠ ਵੱਲ ਲਗਾ ਦਈਦਾ, ਕਦੇ ਸਿਮਰਨ ਵੱਲ ਲਗਾ ਦਈਦਾ, ਕਦੇ ਕੋਈ ਗ੍ਰੰਥ ਸਤਿ ਸ਼ਾਸਤਰ ਦੀ ਵਿਚਾਰ ਵੱਲ ਲਗਾ ਦਈਦਾ। ਇਹ ਇਸ ਮਨ ਨੂੰ ਸੁਖੀ ਔਰ ਸ਼ਾਂਤ ਠੰਡਾ ਰੱਖਣ ਵਾਸਤੇ ਅਸੀਂ ਇਸ ਪਰਚੇ ਵਿੱਚ ਨੇ ਇਸ ਨੂੰ ਲਗਾ ਛੱਡਦੇ ਹਾਂ ਤਾਂ ਕਿ ਮਨ ਸ਼ਾਂਤ ਰਹੇ। ਇਹ ਗੱਲ ਸੁਣ ਕੇ ਉਹ ਕਹਿਣਗਾ ਮਨ ਸ਼ਾਂਤ, ਇਉਂ ਮਨ ਸ਼ਾਂਤ ਕਿਵੇਂ ਰਹਿ ਸਕਦਾ? ਬਾਣੀ ਹੈ, ਇੱਕ ਦਫ਼ਾ ਪੜ੍ਹ ਲਈ, ਸਮਝ ਲਈ, ਬਸ ਠੀਕ ਹੈ, ਇੱਧਰ ਜ਼ਿਆਦਾ ਹੋਰ ਕੀ। ਸੋ ਨਹੀਂ ਮੰਨਦਾ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਆ ਰਹੀ। ਭਾਵੇਂ ਗੱਲ ਸੌਖੀ ਦੀ ਸੌਖੀ ਹੋਵੇ, ਸਾਧ ਸਿੰਘ ਜਿੰਨੀ ਦੇਰ ਤੱਕ ਕਿਸੇ ਕੰਮ ਵਿੱਚ ਪਰਚਾ ਨਾ ਹੋਵੇ, ਅਭਿਆਸ ਨਾ ਹੋਵੇ, ਉਹਦੀ ਸੂਝਬੂਝ ਆਇਆ ਨਹੀਂ ਕਰਦੀ ਹੁੰਦੀ, ਕੁਦਰਤੀ ਗੱਲ ਹੈ। ਸੋ ਵਾਰ ਵਾਰ ਹੀ ਉਹ ਸਵਾਲ ਕਰੀ ਜਾਂਦਾ, ਵਾਰ ਵਾਰ ਬਾਣੀ ਪੜ੍ਹਨਾ ਫਾਇਦਾ ਕਰੇ। ਸੋ ਅਖੀਰ ਉਹਨਾਂ ਮਹਾਤਮਾ ਨੇ, ਇਹਨੇ ਉਸ ਗੁਰਮੁਖ ਨੇ ਸੋਚਿਆ ਬਈ ਇਉਂ ਤਾਂ ਇਹਨੇ ਸਮਝਣਾ ਨਹੀਂ, ਕਿਸੇ ਯੁਕਤੀ ਦੁਆਰਾ ਇਸ ਨੂੰ ਸਿਮਰ ਲਈਏ ਤਾਂ ਇਸਦੇ ਦਿਮਾਗ ਵਿੱਚ ਗੱਲ ਆਏਗੀ। ਇਹਦੇ ਦਿਮਾਗ ਵਿੱਚ ਪੱਛਮੀ ਜ਼ਰੇ ਬਹੁਤੇ ਚਪਟੇ ਹੋਏ ਹਨ। ਸੋ ਉਸ ਗੁਰਮੁਖ ਨੇ ਆਪਣੇ ਸੁਭਾਵ ਤੋਂ ਉਲਟ, ਕਿਉਂਕਿ ਕਿਸੇ ਨੂੰ ਕੌੜਾ ਬੋਲਣ ਦਾ ਤਾਂ ਸੁਭਾਵ ਨਹੀਂ ਸੀ, ਸੋ ਗੁਰਮੁਖ ਹਮੇਸ਼ਾ ਮਿੱਠੇ ਬੋਲਦੇ ਹੈ। ਸੋ ਉਸਨੇ ਆਪਣੇ ਸੁਭਾਵ ਦੇ ਉਲਟ ਉਸ ਇੰਗਲੈਂਡ ਏਟਾਂ ਨੂੰ, ਜਿਹਦਾ ਇਹ ਸਵਾਲ ਸੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਕੋਈ ਸਖ਼ਤ ਲਫ਼ਜ਼ ਕਹੇ, ਕਰੜੇ ਲਫ਼ਜ਼ ਕਹੇ ਜਿਹੜੇ ਦੁਖਦਾਈ ਹੋਣ, ਜਦੋਂ ਇਹ ਲਫ਼ਜ਼ ਕਹੇ ਕਹਿਣ ਲੱਗਿਆ ਤੁਸੀਂ ਮੈਨੂੰ ਬੜੇ ਕੌੜੇ ਲਫ਼ਜ਼ ਕਹੇ, ਜਿਹਨਾਂ ਨਾਲ ਮੇਰਾ ਦਿਲ ਫੁੱਕ ਗਿਆ। ਉਹ ਕਹਿਣ ਲੱਗੇ ਦਿਲ ਕਾਹਦੇ ਨਾਲ ਫੁੱਕ ਗਿਆ, ਮੈਂ ਤਾਂ ਦੋ ਅੱਖਰ ਹੀ ਕਹੇ ਨੇ, ਕੋਈ ਐਸੀ ਨਹੀਂ ਵੀ ਤੇਰੇ ਦਿਲ ਨੂੰ ਚੁਆਤੀ ਲਾਤੀ ਜਿਹੜੀ ਫੂਕ ਦੇਵੇ ਅੱਗ ਦੀ, ਮੈਂ ਤਾਂ ਦੋ ਅੱਖਰ ਹੀ ਕਹੇ। ਉਹ ਕਹਿੰਦੇ ਅੱਖਰਾਂ ਵਿੱਚ ਹੀ ਬੜੀ ਤਾਕਤ ਹੈ, ਅੱਖਰਾਂ 'ਚ ਕੀ ਤਾਕਤ ਹੈ? ਕਹਿਣ ਲੱਗੇ ਅੱਖਰਾਂ 'ਚ ਤਾਕਤ ਹੈ ਕੌੜੇ ਲਫ਼ਜ਼ ਜਿਹੜੇ ਦਿਲ ਨੂੰ ਫੂਕ ਦਿੰਦੇ ਹਨ। ਕਦੇ ਗੁਰੂ ਜੀ ਨੇ ਕਿਹਾ ਸਾਧ ਸਿੰਘ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਿੱਧੇ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਆਂ ਮੂੰਹ ਥੁੱਕਾਂ ਫਿੱਕੇ ਪੈ, ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ।
ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ
ਭਾਵੇਂ ਲਫ਼ਜ਼ ਹੀ ਪਰ ਸਾਧਨ ਇਹਨਾਂ ਦਾ ਸੁਣਨ ਵਾਲੇ ਦਿਲ ਉੱਪਰ ਕਿਤਨਾ ਅਸਰ ਪੈਂਦਾ। ਕੌੜੇ ਲਫ਼ਜ਼ ਹਿਰਦੇ ਨੂੰ ਦੁਖੀ ਕਰਦੇ ਨੇ, ਜਿਸ ਕਰਕੇ ਪੈਰ ਦੇ ਬੂਟੇ ਦਬਾ ਕੇ ਸਿਰ ਦੀ ਚੋਟੀ ਤੱਕ ਕ੍ਰੋਧ ਗੁੱਸੇ ਆਦਿ ਵਿੱਚ ਆ ਕੇ ਉਹਦਾ ਖੂਨ ਖੋਲਣ ਲੱਗ ਪੈਂਦਾ ਹੈ। ਕਈ ਦਫ਼ਾ ਉਸਦਾ ਬੁਰਾ ਨਤੀਜਾ ਰਿਐਕਸ਼ਨ ਹੁੰਦਾ ਹੈ, ਲੜਾਈ ਪੜਾਈ ਹੋ ਜਾਣ ਦਾ ਵੀ ਡਰ ਹੁੰਦਾ ਹੈ, ਬਹੁਤ ਬੁਰੇ ਨਤੀਜੇ ਨਿਕਲਦੇ। ਖੈਰ ਉਹ ਗੁਰਮੁਖ ਕਹਿਣ ਲੱਗੇ, ਭਾਈ ਮੈਂ ਤਾਂ ਤੈਨੂੰ ਕੋਈ ਖਾਸ ਕੋਈ ਸੱਟ ਨਹੀਂ ਮਾਰੀ, ਕੋਈ ਚਪੇੜ ਨਹੀਂ ਮਾਰੀ, ਕੋਈ ਸੋਟਾ ਨਹੀਂ ਮਾਰਿਆ, ਦੋ ਅੱਖਰ ਹੀ ਕਹਿਣ, ਇਹਨਾਂ ਵਿੱਚ ਕੀ ਹੈ? ਕਹਿਣ ਲੱਗੇ, ਬਾਬਾ ਜੀ ਅੱਖਰਾਂ ਵਿੱਚ ਹੀ ਬੜੀ ਸ਼ਕਤੀ ਹੈ। ਫਿਰ ਕਹਿੰਦੇ ਅੱਖਰਾਂ ਵਿੱਚ ਹੀ ਸ਼ਕਤੀ ਹੈ, ਜੇ ਇਹਨਾਂ ਕੌੜਿਆਂ ਅੱਖਰਾਂ ਵਿੱਚ ਦਿਲ ਨੂੰ ਫੂਕਣ ਦੀ, ਦਿਲ ਨੂੰ ਸਾੜਨ ਦੀ, ਮਨ ਨੂੰ ਅਸ਼ਾਂਤ ਕਰਨ ਦੀ ਸ਼ਕਤੀ ਹੈ, ਤੇ ਦੂਸਰੇ ਜਿਹਨਾਂ ਵਿੱਚ ਪਰਮੇਸ਼ਵਰ ਦਾ ਜਸ ਹੋਵੇ, ਪ੍ਰੇਮ ਵੈਰਾ ਗਿਆਨ ਆਦਿ ਭਰਿਆ ਹੋਵੇ, ਉਹਨਾਂ ਬਚਨਾਂ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਵੀ ਸ਼ਕਤੀ ਹੋ ਸਕਦੀ ਹੈ, ਮਨ ਨੂੰ ਠੰਡਾ ਤੇ ਸੁਖੀ ਕਰਨ ਦੀ ਵੀ ਤਾਕਤ ਹੋ ਸਕਦੀ ਹੈ। ਸਤਸੰਗ ਇਉਂ ਫਿਰ ਉਸ ਮੌਕੇ ਉਹ ਮੰਨਿਆ ਵਾਕਈ ਦੁਰਸਤ ਹੈ। ਬਾਣੀ ਦੇ ਵਿੱਚ ਪ੍ਰੇਮ ਵੈਰਾ ਜੋ ਗਿਆਨ ਜਿਹੜੀ ਇਹ ਇਹਨਾਂ ਦੇ ਸਾਰੇ ਵਿਚਾਰਾਂ ਪੀਆਂ ਪੀਆਂ ਬਾਣੀ ਉਸ ਥਾਂ ਤੋਂ ਗੁਰੂ ਜੀ ਨੇ ਉਤਰ ਕੇ ਉਚਾਰਨ ਕੀਤੀ ਹੈ ਜੋ ਆਨੰਦ ਦਾ ਸਾਗਰ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ, ਜਿਹੜਾ ਗੁਰੂ ਜੀ ਦਾ ਨਿੱਜ ਥਾਮ ਸੀ। ਉੱਥੋਂ ਉਤਰ ਕੇ ਉੱਥੋਂ ਦੀ ਛੋਹ ਲੈ ਕੇ ਬਾਣੀ ਉਚਾਰਨ ਕੀਤੀ। ਸੋ ਇਸ ਕਰਕੇ ਇਹਦੇ ਵਿੱਚ ਸ਼ਾਂਤੀ ਹੈ, ਠੰਡ ਹੈ, ਸਰੂਰ ਹੈ, ਮਸਤੀ ਹੈ, ਆਨੰਦ ਹੈ, ਇਕਾਗਰਤਾ ਹੈ। ਸੋ ਆਓ ਮਨ ਨੂੰ ਹਰ ਵਕਤ ਇਕਾਗਰ ਰੱਖਣ ਵਾਸਤੇ, ਮਨ ਨੂੰ ਕਾਬੂ ਰੱਖਣ ਵਾਸਤੇ, ਮਨ ਨੂੰ ਸੁਖੀ ਰੱਖਣ ਵਾਸਤੇ, ਮਨ ਆਪਣੇ ਫੁਰਨਿਆਂ ਨਾਲ ਆਪ ਦੁਖੀ ਹੁੰਦਾ, ਕਿਸੇ ਕਾਇਦੇ ਵਿੱਚ ਫੁਰਨੇ ਹੋ ਜਾਣੇ ਸੁਖੀ ਹੋ ਜਾਇਆ ਕਰਦਾ ਹੈ। ਜਿਵੇਂ ਜੰਗਲੀ ਉੱਠ ਆਪਣੀ ਪੂਛੜ ਲੱਗ ਲੱਗ ਕੇ ਇਸ ਪਰਮ ਦਾ ਮਾਰਿਆ ਨੱਠਿਆ ਫਿਰਦਾ ਹੈ ਵੀ ਮੇਰੇ ਕੋਈ ਪਿੱਛੇ ਡੰਡੇ ਮਾਰ ਰਿਹਾ, ਇਸੀ ਤਰ੍ਹਾਂ ਮਨ ਆਪਣੇ ਫੁਰਨਿਆਂ ਕਰਕੇ ਹੀ ਦੁਖੀ ਹੁੰਦਾ ਹੈ, ਆਪਣੇ ਚੰਗਿਆਂ ਫੁਰਨਿਆਂ ਕਰਕੇ ਇਹ ਸੁਖੀ ਔਰ ਸ਼ਾਂਤ ਹੁੰਦਾ ਹੈ। ਤਾਂ ਤੇ ਇਸ ਮਨ ਨੂੰ ਜਿਹੜਾ ਕਿਸੇ ਵਕਤ ਵੀ ਪੂਤਨੇ ਦੀ ਨਹੀਂ ਵਿਹਲਾ ਨਹੀਂ ਰਹਿੰਦਾ, ਜਿਹੜੇ ਗੁਰਮੁਖ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਧੀ, ਗੁਰਮੁਖ ਜਿਹੜੇ ਹਨ ਕਦੇ ਹਰੀ ਕੀਰਤਨ ਵਿੱਚ ਮਨ ਨੂੰ ਲਗਾ ਦਿੰਦੇ ਨੇ, ਕਦੇ ਸਿਮਰਨ ਵਿੱਚ ਲਗਾ ਦਿੰਦੇ ਨੇ, ਕਦੇ ਕਿਸੇ ਗ੍ਰੰਥੀ ਵਿਚਾਰ ਵੱਲ ਲਗਾ ਦਿੰਦੇ ਹਨ, ਇਸ ਨੂੰ ਵਿਹਲਾ ਨਹੀਂ ਛੱਡਦੇ, ਇਸ ਨੂੰ ਕਾਬੂ ਕਰ ਛੱਡਦੇ ਹਨ। ਸੋ ਇਸ ਕਰਕੇ ਇਹੀ ਸੁਖ ਦੁੱਖ ਦਾ ਦਰਦ ਸਾਧਨ ਹੇਤੂ ਹੈ। ਇਸ ਮਨ ਨੂੰ ਹੀ ਦਰਅਸਲ ਈਸ਼ਵਰੀ ਸ਼ਕਤੀ ਦੱਸਿਆ ਜਾਂਦਾ ਹੈ, ਇਸ ਮਨ ਨੂੰ ਹੀ ਦਸੁਰ ਮਾਇਆ ਕਿਹਾ ਜਾਂਦਾ ਹੈ। ਪੁਰਨੇ ਨਾਲ ਹੀ ਪਰਮੇਸ਼ਵਰ ਨੇ ਸਾਰਾ ਸੰਸਾਰ ਰਚਿਆ ਹੋਇਆ ਹੈ। ਜਿਸਦਾ ਪੁਰਨਾ ਸ਼ਾਂਤ ਹੋ ਗਿਆ, ਜਿਸਦਾ ਪੁਰਨਾ ਹੌਲੀ ਹੌਲੀ ਸ਼ੁੱਧ ਹੁੰਦੇ ਹੁੰਦੇ ਅਖੀਰ ਪੁਰਨਾ ਅਪੁਰਬ ਹੋਣ ਲੱਗ ਪੈਂਦਾ ਹੈ, ਐਸੀ ਅਵਸਥਾ ਆ ਗਈ, ਉਸ ਕੁਛ ਦਾ ਮਨੋ ਸੰਸਾਰ ਖਤਮ ਹੋ ਗਿਆ, ਉਹਦੇ ਸਾਰੇ ਦੁੱਖ ਨਸ਼ਟ ਹੋ ਗਏ। ਤਾਂ ਤੇ ਸੁਖੀ ਹੋਣ ਵਾਸਤੇ, ਸੁਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਗੁਰਮਤ ਅਨੁਸਾਰ ਚੱਲ ਕੇ ਹਮੇਸ਼ਾ ਇਸਨੂੰ ਭਜਨ ਵੱਲ ਚੰਗੇ ਦਾਇਰੇ ਵਿੱਚ ਮਨ ਨੂੰ ਰੱਖਣ ਦਾ ਸੁਭਾਅ ਪਾਉਣਾ ਚਾਹੀਦਾ ਹੈ। ਇਹੀ ਦੁੱਖ ਸੁੱਖ ਦਾ ਹੇਤੂ ਹੈ। ਚਿੰਤਾ, ਚਿੰਤਾ ਨੂੰ ਦੂਰ ਕਰਨ ਦਾ ਇਲਾਜ ਗੁਰੂ ਜੀ ਨੇ ਇਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤਾਈ, ਬਾਣੀ ਦਾ ਅਭਿਆਸ, ਬਾਣੀ ਦਾ ਵਿਚਾਰ ਕੀਤਿਆਂ ਇਹ ਚਿੰਤਾ ਇਹ ਦੂਰ ਹੋ ਜਾਂਦੀ ਹੈ। ਆਹਿਸਤਾ ਆਹਿਸਤਾ ਜਿਸ ਵਕਤ ਮਨ ਦੇ ਉੱਪਰ ਬਾਣੀ ਦਾ ਅਸਰ ਪੈਂਦਾ ਹੈ, ਮਨ ਇਕਾਗਰ ਹੁੰਦਾ ਹੈ, ਮਨ ਸ਼ੁੱਧ ਹੁੰਦਾ ਹੈ, ਮਨ ਸੂਖਸ਼ਮ ਹੁੰਦਾ ਹੈ, ਸਾਧਨ ਇਹ ਹੌਲੀ ਹੌਲੀ ਸੁਖੀ ਹੋ ਜਾਂਦਾ ਹੈ। ਤਾਂ ਤੇ ਇਸ ਤੋਂ ਇਲਾਵਾ ਦੁਨਿਆਵੀ ਦਵਾਈ ਇਹਨਾਂ ਤਿੰਨਾਂ ਆਸਾ ਤ੍ਰਿਸ਼ਨਾ ਚਿੰਤਾ ਰੂਪੀ ਡੈਣਾ ਦੀ ਕੋਈ ਵੀ ਨਹੀਂ ਹੈ। ਚਿੰਤਾ ਨੂੰ ਦੂਰ ਕਰਨ ਦਾ ਇਲਾਜ, ਆਸਾ ਤ੍ਰਿਸ਼ਨਾ ਦੀ ਨਿਵਿਰਤੀ ਦਾ ਉਪਾਅ, ਗੁਰੂ ਜੀ ਨੇ ਨਾਮ ਸਿਮਰਨ ਤੇ ਬਾਣੀ ਕਿਵੇਂ ਚਿੰਤਾ ਦੂਰ ਕਰਦੀ ਹੈ ਜੀ ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇੜੇ ਨੇੜੇ ਦੇ ਪਿੰਡਾਂ ਦਾ ਰੋਪੜ ਦੇ ਨਜ਼ਦੀਕ ਦਾ ਇੱਕ ਗਰੀਬ ਸਿੱਖ ਸੀ ਜਾਇਆ ਕਰਦਾ ਖਾਸ ਦੀਵਾਨ ਦੇ ਦਿਨਾਂ 'ਤੇ ਸੇਵਾ ਕਰਦਾ ਸੀ ਕੁਛ ਅੱਧਾ ਦਿਨ ਲੈ ਕੇ ਸੇਵਾ ਕਰਕੇ ਵਾਪਸ ਆ ਜਾਂਦਾ ਲੇਕਿਨ ਉਸਦੀ ਕਿਰਿਆ ਕਿਹੋ ਜਿਹੀ ਸੀ ਆਪਣੇ ਬਾਲ ਬੱਚੇ ਦੀ ਪਾਲਣਾ ਰੋਜ਼ ਦਾ ਰੋਜ਼ ਕਮਾ ਕੇ ਕਰਿਆ ਕਰਦਾ ਸੀ ਇਸੇ ਤਰ੍ਹਾਂ ਇੱਕ ਦਫ਼ਾ ਦਾ ਜ਼ਿਕਰ ਕੁਛ ਸੇਵਾ ਛਿੜੀ ਉੱਥੇ ਉਸਨੇ ਜਾ ਕੇ ਇੱਕ ਅੱਧਾ ਦਿਨ ਸੇਵਾ ਕੀਤੀ ਗੁਰੂ ਜੀ ਨੂੰ ਜਾ ਕੇ ਅਰਜ਼ ਕਰਦਾ ਗਰੀਬ ਨਾਲ ਹੁਣ ਛੁੱਟੀ ਦਿਓ ਫਿਰ ਕਿਤੇ ਮੈਂ ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਆਵਾਂਗਾ ਆਪਣੇ ਬਾਲ ਬੱਚੇ ਦਾ ਫਿਰ ਆ ਕੇ ਕੁਛ ਦਿਨ ਸੇਵਾ ਕਰੂੰਗਾ ਗੁਰੂ ਜੀ ਕਹਾਂਗੇ ਚੰਗਾ ਭਾਈ ਰਾਜਕ ਆਪਣੇ ਬਾਲ ਬੱਚਿਆਂ ਦਾ ਤੂੰ ਨਹੀਂ ਹੈ ਮਾਤਾ ਪਿਤਾ ਤੋਂ ਜਨਮ ਹੁੰਦਾ ਬੱਚਿਆਂ ਦਾ ਲੇਕਿਨ ਰਾਜਕ ਤਾਂ ਪਰਮੇਸ਼ਰ ਹੀ ਹੈ ਰੋਜ਼ੀ ਦਿੰਦ ਤਾਂ ਪਰਮੇਸ਼ਰ ਹੀ ਹੈ ਪੱਥਰਾਂ ਵਿੱਚ ਵੀ ਪਰਮੇਸ਼ਰ ਨੇ ਜੰਤ ਪੈਦਾ ਕੀਤੇ ਉਹਨਾਂ ਨੂੰ ਵੀ ਰੋਜ਼ੀ ਮਿਲਦੀ ਹੈ ਜਾ ਜਾਇਆ ਸੋ ਵਾਪਸ ਆ ਗਿਆ ਆ ਕੇ ਕੁਛ ਦਿਨ ਰਿਹਾ ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਫਿਰ ਪਹੁੰਚਿਆ ਸੇਵਾ ਕਰਦਾ ਰਿਹਾ ਸੋ ਸੇਵਾ ਕਰਕੇ ਫਿਰ ਆਗਿਆ ਲਈ ਗੁਰੂ ਜੀ ਨੇ ਫਰਮਾਇਆ ਪ੍ਰੇਮੀਆ ਤੂੰ ਕਹਿੰਦੇ ਆਪਣੇ ਬੱਚਿਆਂ ਦੀ ਪਾਲਣਾ ਮੈਂ ਕਰਦਾ ਲੇਕਿਨ ਇਉਂ ਦੱਸ ਤੂੰ ਬਾਣੀ ਪੜ੍ਹਦਾ ਹੁੰਦਾ ਕਿ ਨਾ ਰੋਜ਼ ਜੀ ਮਹਾਰਾਜ ਪੜ੍ਹਦਾ ਰਹਿ ਰਾਸਾ ਦਾ ਪਾਠ ਰੋਜ਼ ਕਰਦੇ ਕਿ ਨਾ ਮਹਾਰਾਜ ਕਰੀਂਦਾ ਕਿਤੇ ਇਹ ਪੰਕਤੀ ਨਹੀਂ ਪੜ੍ਹੀ ਤੈ ਕਾਹਰੇ ਮਨ ਚਿਤਵੇ ਉਦਮ ਜਾਂ ਹਰ ਹਰ ਜੀਵ ਭਰਿਆ ਸ਼ੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਆਗੇ ਕਰ ਧਰਿਆ ਪੜ੍ਹਦਾ ਹੁੰਦਾ ਕਿ ਨਾ ਹਾਂ ਮਹਾਰਾਜ ਪੜ੍ਹਦਾ ਫਿਰ ਪੜ੍ਹਦਾ ਹੀ ਅਮਲ ਵੀ ਕਦੇ ਕੀਤਾ ਵਿਸ਼ਵਾਸ ਵੀ ਲਿਆਂਦਾ ਬਾਣੀ ਹਾਂਜੀ ਗਾਵਿਆ ਸੁਣਿਆ ਤਿੰਨਕਾ ਥਾਇ ਪਵੇ ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾ ਨੀ ਵਿਸ਼ਵਾਸ ਲਿਆਂਦਾ ਹੈ ਕਿ ਨਾ ਸਿਰਫ ਪੜ੍ਹਦਾ ਹੈ ਸੁਣਦਾ ਹੀ ਹੈ ਮਹਾਰਾਜ ਵਿਸ਼ਵਾਸ ਵੀ ਕਰੀਂਦਾ ਹੀ ਹੈ ਗੁਰੂ ਜੀ ਕਹਿਣਗੇ ਜਿਹੜਾ ਤੂੰ ਕਹਿੰਦੇ ਬੱਚਿਆਂ ਨੂੰ ਮੈਂ ਪਾਲਦਾ ਮੈਥੋਂ ਬਿਨਾਂ ਭੁੱਖੇ ਮਰ ਜਾਣਗੇ ਤੂੰ ਪ੍ਰਤੀਤ ਹੁੰਦੇ ਤੂੰ ਇਸ ਪੰਕਤੀ ਦੇ ਉੱਪਰ ਅਮਲ ਨਹੀਂ ਕੀਤਾ ਜਵਾਬ ਦੇ ਕੇ ਜਾਂ ਫਿਰ ਤੂੰ ਕਰ ਜਾਵੀ ਇਤਨਾ ਕੁ ਕੰਮ ਕਰ ਸਤਵਚਨ ਪੱਤਰਿਕਾ ਗੁਰੂ ਜੀ ਨੇ ਲਿਖਵਾ ਦਿੱਤੀ ਭੇਜ ਦਿੱਤਾ ਉੱਥੇ ਪਹੁੰਚਿਆ ਪੱਤਰਿਕਾ ਉਸ ਗੁਰੂ ਜੀ ਕੇ ਸਿੱਖ ਸਰਦਾਰ ਨੂੰ ਦਿੱਤੀਆਂ ਨੇ ਸਿਰ ਮਸਤਕ ਤੇ ਲਗਾਈ ਉਹ ਭਾਗ ਸਮਝੇ ਉਸ ਪੱਤਰਿਕਾ ਵਿੱਚ ਗੁਰੂ ਜੀ ਨੇ ਲਿਖਵਾਇਆ ਸੀ ਵੀ ਇਹ ਸਿੱਖ ਤੇਰੇ ਵੱਲ ਆ ਜਾ ਇਸ ਦੀ ਬੜੀ ਅੱਛੀ ਤਰ੍ਹਾਂ ਸੇਵਾ ਕਰਨਾ ਪਰ ਖਿਆਲ ਇਹ ਜ਼ਰੂਰ ਰੱਖਣਾ ਜਿੰਨੀ ਦੇਰ ਤੱਕ ਇੱਧਰੋਂ ਹੁਕਮਨਾਮਾ ਨਾ ਆਵੇ ਓਨੀ ਦੇਰ ਤੱਕ ਨਹੀਂ ਆਉਣ ਦੇਣਾ ਪਹਿਰਾ ਲਗਾ ਕੇ ਰੱਖਣਾ ਇਸ 'ਤੇ ਐਸਾ ਨਾ ਕਿਤੇ ਚੋਰੀ ਚਲਾ ਜਾਵੇ ਖੈਰ ਚਿੱਠੀ ਪੜ੍ਹ ਕੇ ਉਸਨੇ ਗੁਰੂ ਜੀ ਦੇ ਵਚਨਾਂ ਤੇ ਅਮਲ ਕੀਤਾ। ਖਾਸ ਥਾਂ ਰਹਿਸ਼ ਕਰ ਦਿੱਤੀ ਗਈ, ਉਸਦੇ ਪਹਿਰੇ ਲਗਾ ਦਿੱਤੇ ਗਏ ਰਾਤ ਪੁਰਾ ਤੇ, ਜਾਂ ਚੋਰੀ ਛਪੋਰੀ ਨਾ ਚਲਾ ਜਾਏ ਕਿਤੇ, ਸੇਵਾ ਬੜੀ ਉਸਦੀ ਹੋ ਰਹੀ ਹੈ। ਇਸੀ ਤਰ੍ਹਾਂ ਮਹੀਨਾ ਵੀਹ ਦਿਨ ਗੁਜ਼ਰ ਗਿਆ, ਉਹ ਆਪਣੀ ਸੇਵਾ ਵੱਲ ਦੇਖ ਕੇ ਤਾਂ ਬੜਾ ਖੁਸ਼ ਹੋ ਰਿਹਾ, ਮੇਰੀ ਤਾਂ ਸੇਵਾ ਬੜੀ ਹੋ ਰਹੀ ਹੈ, ਲੇਕਿਨ ਇੱਕ ਚਿੰਤਾ ਨੂੰ ਤੰਗ ਕਰ ਰਹੀ ਹੈ ਕਿ ਬਾਲ ਬੱਚੇ ਤਾਂ ਭੁੱਖੇ ਮਰ ਗਏ ਹੋਣਗੇ, ਕਿਉਂਕਿ ਉਹਨਾਂ ਪਾਸ ਕੁਛ ਨਹੀਂ ਸੀ, ਮੈਂ ਛੱਡਿਆ, ਜ਼ਰੂਰ ਭੁੱਖੇ ਮਰ ਗਏ ਹੋਣਗੇ। ਇਹ ਚਿੰਤਾ ਦੇ ਨਾਲ ਦਿਨ ਬ ਦਿਨ ਦੁਖੀ ਹੋ ਰਿਹਾ। ਖੈਰ ਹੁਕਮ ਸੀ ਗੁਰੂ ਜੀ ਦਾ, ਜਿੰਨੀ ਦੇਰ ਤੱਕ ਹੁਕਮਨਾਵਾ ਨਾ ਆਵੇ ਇਹਨੂੰ ਆਉਣ ਨਹੀਂ ਦੇਣਾ। ਸਖ਼ਤ ਪੈਰੇ ਲਗਾਏ ਹੋਏ ਨੇ, ਮਹੀਨਾ ਗੁਜ਼ਰ ਗਿਆ। ਖੈਰ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਵੀ ਇਸਨੂੰ ਵਾਪਸ ਕਰੋ, ਸਾਨੂੰ ਮਿਲ ਕੇ ਫਿਰ ਜਾਵੇ ਘਰ ਨੂੰ, ਐਸਾ ਹੋਣਾ ਚਾਹੀਦਾ। ਖੈਰ ਇਸੀ ਤਰ੍ਹਾਂ ਉਹ ਆ ਗਿਆ। ਪਿੱਛੇ ਕੀ ਖੇਲ ਵਰਤੀ, ਉਹਦੇ ਬਾਲ ਬੱਚੇ ਸਨ, ਘਰਵਾਲੀ ਸੀ, ਪਿੰਡ ਦੇ ਲੋਕਾਂ ਨੇ ਸੋਚਿਆ ਵੀ ਉਹ ਪ੍ਰੇਮੀ ਗਿਆ ਗੁਰੂ ਕੇ ਦਰਬਾਰ ਨੂੰ, ਅਨੰਦਪੁਰ ਸਾਹਿਬ ਨੂੰ, ਬੱਚੇ ਹਨ ਅਤੇ ਇਹਨਾਂ ਪਾਸ ਵਿਚਾਰਿਆਂ ਪਾਸ ਕੁਛ ਰਾਸ਼ਨ ਵਗੈਰਾ ਨਹੀਂ ਹੋਣਾ। ਪਿੰਡ ਦੇ ਲੋਕਾਂ ਨੇ, ਮੁਖੀ ਲੋਕਾਂ ਨੇ, ਸਾਰੇ ਪਿੰਡ ਦੇ ਲੋਕਾਂ ਨੇ ਥੋੜ੍ਹਾ ਥੋੜ੍ਹਾ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ ਸਾਲ ਭਰ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ। ਅੱਗੇ ਰਹਿਣ ਬੜੇ ਖੁਸ਼ਹਾਲ ਹੋ ਗਏ, ਉਹ ਬੇਫਿਕਰ ਹੋ ਗਏ, ਆਵੇ ਜਾਂ ਸਾਲ 6 ਮਹੀਨੇ ਵੀ ਸ਼ੱਕ ਨਾ। ਇਸੀ ਤਰ੍ਹਾਂ ਜਿਸ ਵਕਤ ਗੁਰੂ ਜੀ ਨੇ ਹੁਕਮਨਾਮਾ ਭੇਜਿਆ, ਉਹ ਸਿੱਖ ਸਰਦਾਰ ਨੇ ਕਿਹਾ ਜ਼ਰੂਰ ਗੁਰੂ ਜੀ ਦਾ ਦਰਸ਼ਨ ਕਰਕੇ ਜਾਓ, ਪਹਿਲਾਂ ਸਿੱਧੇ ਘਰ ਨਹੀਂ ਜਾਣਾ। ਖੈਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ, ਭੁੱਬ ਨਿਕਲ ਗਈ ਦੁਖੀ ਹੋ ਕੇ, ਉਹਦੇ ਚਿੱਤੋ ਜੀ ਦੋਈ ਫੁਰਨਾ ਸੀ, ਮਰ ਗਏ ਹੋਣਗੇ ਬਾਲ ਬੱਚੇ। ਤੋ ਗੁਰੂ ਜੀ ਕਹਿੰਦੇ ਕਿਉਂ, ਕੀ ਗੱਲ ਭਾਈ, ਕਿਉਂ ਦੁਖੀ? ਮਹਾਰਾਜ ਮੇਰੀ ਤਾਂ ਬੜੀ ਸੇਵਾ ਕੀਤੀ ਤੁਹਾਡੇ ਪ੍ਰੇਮੀ ਨੇ, ਲੇਕਿਨ ਬੱਚੇ ਤਾਂ ਮਰ ਗਏ ਹੋਣਗੇ ਭੁੱਖੇ, ਉਹਨਾਂ ਪਾਸ ਤਾਂ ਕੁਛ ਵੀ ਨਹੀਂ ਸੀ, ਦੋ ਦਿਨ ਦਾ ਰਾਸ਼ਨ ਵੀ ਜਮ੍ਹਾਂ ਨਹੀਂ ਸੀ। ਗੁਰੂ ਜੀ ਕਹਿਣਗੇ ਚੰਗਾ ਭਾਈ, ਜਾ ਉਹਨਾਂ ਦੀ ਖਬਰ ਲੈ। ਨਮਸਕਾਰ ਕਰਕੇ ਤੁਰ ਗਿਆ, ਨਾਲੇ ਗੁਰੂ ਜੀ ਤੇ ਕੁਤਰਕਾਂ ਕਰਦਾ ਜਾਂਦਾ ਭਾਈ, ਬੇਚਾਰੇ ਮਰ ਗਏ ਹੋਣਗੇ ਭੁੱਖੇ ਬਾਲ ਬੱਚੇ ਤਾਂ। ਖੈਰ ਜਦੋਂ ਘਰ ਜਾ ਕੇ ਪਹੁੰਚਿਆ, ਸੋ ਜਾ ਕੇ ਬੱਚੇ ਚਿੰਬੜ ਜਾਂਦੇ, ਉਹਨਾਂ ਦੀ ਹਾਲਤ ਹੋਰ ਹੀ ਦੇਖੀ, ਹੈਰਾਨ ਹੋਏ, ਪੁੱਛਣਗੇ ਤੁਹਾਡੀ ਕਿਵੇਂ ਬੀਤੀ? ਸਾਰੇ ਕਹਿਣਗੇ ਜੀ ਅਸੀਂ ਤਾਂ ਬੜੇ ਖੁਸ਼ ਹਾਂ, ਹੋਰ ਭਾਵੇਂ ਜਾ ਕੇ ਸੇਵਾ ਕਰੋ, 2-4 ਮਹੀਨੇ ਸਾਡੇ ਪਾਸ ਸਾਲ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਪਿੰਡ ਦੇ ਲੋਕਾਂ ਨੇ। ਉਸ ਮੌਕੇ ਉਸਨੂੰ ਵਿਸ਼ਵਾਸ ਆ ਵੀ ਵਾਕਈ ਗੁਰੂ ਜੀ ਕਹਿੰਦੇ ਹੁਣ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰੇ ਜੀ ਕਾ ਕੇ ਕਰ ਧਰਿਆ, ਮੈਂ ਮੰਨਦਾ ਨਹੀਂ ਸੀ, ਵਾਕਈ ਹਰਿਕ ਦੀ ਰੋਜ਼ੀ ਪਰਮਾਤਮਾ ਨੇ ਆਪਣੇ ਹੱਥ ਰੱਖੀ ਹੋਈ ਹੈ। ਸੋ ਸਾਧ ਆ ਜਦੋਂ ਇਸੀ ਤਰ੍ਹਾਂ ਵਿਚਾਰਾਂ ਕੀਤੀਆਂ ਜਾਣ, ਅਮਲ ਵਿੱਚ ਲਿਆਂਦੀਆਂ ਜਾਣ ਗੱਲਾਂ, ਚਿੰਤਾ ਰੂਪੀ ਡੈਣ ਤੋਂ ਛੁਟਕਾਰਾ ਹੁੰਦਾ, ਵਰਨਾ ਇਸ ਤੋਂ ਛੁਟਕਾਰਾ ਹੁੰਦਾ ਨਹੀਂ। ਸੋ ਆਸਾ ਕ੍ਰਿਸ਼ਨਾ ਚਿੰਤਾ ਜਿਹੜੇ ਤਿੰਨ ਦਿਨ ਹਰੇਕ ਦੇ ਮਨ ਨੂੰ ਚਿੰਬੜੀਆਂ ਹਨ, ਹਰ ਵਕਤ ਹੀ ਮਨ ਨੂੰ ਦੁਖੀ ਤੇ ਅਸ਼ਾਂਤ ਰੱਖਦੀਆਂ ਹਨ, ਇਹਨਾਂ ਦਾ ਗੁਰੂ ਜੀ ਨੇ ਇਹੀ ਉਪਾਅ ਦੱਸਿਆ, ਨਾਮ ਸਿਮਰਨ ਔਰ ਗੁਰਬਾਣੀ ਦਾ ਪਾਠ, ਕੀਰਤਨ ਤੇ ਵਿਚਾਰ, ਅਤੇ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣ ਵਾਸਤੇ ਗੁਰਮੁਖ ਮਾਰਗ ਅਖਤਿਆਰ ਕਰਨਾ ਹਰੇਕ ਪੁਰਾਣੀ ਮਾਤਰ ਦਾ ਫਰਜ਼ ਹੈ। ਇਸ ਤੋਂ ਇਲਾਵਾ ਨਾ ਸੁਖ ਸ਼ਾਂਤੀ ਦੀ ਜ਼ਿੰਦਗੀ ਗੁਜ਼ਰੇ, ਨਾ ਹੀ ਉਹ ਮਰਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਜੀ ਉਹਦੀ, ਉਹ ਅੱਛੀ ਹੋਵੇ, ਉਹ ਸ਼ਾਨਦਾਰ ਬਣੇ, ਅਤੇ ਇਹੀ ਇੱਕ ਉਪਾਅ ਸਾਨੂੰ ਦੱਸਿਆ ਹੈ। ਆਓ ਇਉਂ ਗੁਰਬਾਣੀ ਦਾ ਆਸਰਾ, ਸਾਧ ਸੰਗ ਦਾ ਆਸਰਾ। ਸੋ ਇੱਕ ਦਫ਼ਾ ਦਾ ਜ਼ਿਕਰ, ਕਿਸੇ ਮਹਾਤਮਾ ਦੇ ਪਾਸ ਕਿਸੇ ਨੇ ਸਵਾਲ ਕੀਤਾ, ਕਹਿੰਦੇ ਨੇ ਜੀ ਸਤਸੰਗ ਦੀ ਬੜੀ ਮਹਿਮਾ ਹੈ, ਸਤਸੰਗ ਦੀ ਬੜੀ ਮਹੱਤਤਾ, ਬੜੇ ਬੜੇ ਚੋਰ, ਠੱਗ, ਡਾਕੂ, ਥਾੜਵੀ, ਲੁਟੇਰੇ ਤੇ ਉਹ ਸੁਧਰ ਗਏ ਹਨ ਸਤਸੰਗ ਵਿੱਚ ਆ ਕੇ, ਵੀ ਗੁਰਮੁਖ ਬਣ ਗਏ, ਸੰਤ ਬਣ ਗਏ, ਤ੍ਰਿਕਾਲਦਰਸ਼ੀ ਬਣ ਗਏ, ਬਾਲਮੀਕ ਕਰਕੇ। ਇਹੀ ਜੀ ਸਤਸੰਗ ਨੂੰ ਹਰ ਇੱਕ ਕਰਦਾ ਕਿਉਂ ਨਹੀਂ, ਜੇ ਸਤਸੰਗ ਦੇ ਵਿੱਚ ਇਤਨੀ ਸਿਫਤ ਹੈ, ਜਿਵੇਂ ਪਾਰਸ ਦੇ ਵਿੱਚ 8 ਤਾਤਾਂ ਨੂੰ ਸੋਨਾ ਬਣਾਉਣ ਦੀ ਤਾਕਤ ਹੈ, ਸੋਨਾ ਬਣਾਉਣ ਦੀ ਸਿਫਤ ਹੈ, ਇਸੀ ਤਰ੍ਹਾਂ ਸਤਸੰਗ ਨੂੰ ਗੁਰਮੁਖ ਬਣਾਉਣ ਦੀ ਤਾਕਤ। ਇਹ ਜੀ ਸਤਸੰਗ ਤੋਂ ਕਿਉਂ ਨਹੀਂ ਕੋਈ ਲਾਭ ਉਠਾਉਂਦਾ, ਹਰ ਇੱਕ ਦੁਨੀਆ ਕੋਈ ਇਸ ਤੋਂ ਫਾਇਦਾ ਉਠਾਉਣ ਦਾ ਉਪਾਅ ਨਹੀਂ ਕਰਦੀ? ਉਹਨਾਂ ਕਿਹਾ ਸਤਸੰਗ ਬਿਨਾਂ ਭਾਗਾਂ ਨਹੀਂ ਲੱਭਿਆ ਕਰਦਾ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਕਰੀਜੀਏ ਜੀ, ਬੜੇ ਭਾਗ ਸਤਸੰਗ ਪ੍ਰਾਪਤ, ਦਿਨ ਭੇਟ ਤੋਂ ਗੁਰਮੁਖ ਹੋਈ। ਆਹ ਇਸ ਕਰਕੇ ਸਤਸੰਗ ਬੜੇ ਭਾਗਾਂ ਨਾਲ ਮਿਲਦਾ, ਐਵੇਂ ਮਿਲਦਾ ਨਹੀਂ ਅਮੀ ਦਰਵਾਜ਼ੇ ਤੇ ਵੀ ਕਿਉਂ ਨਾ ਹੋਵੇ। ਆਹ ਹੁਣ ਕਿਉਂਕਿ ਵਕਤ ਯਾਦ ਨਹੀਂ ਦਿੰਦਾ, ਸਾਥ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਫਿਰ ਹੁਣ ਗੁਰੂ ਸਤੋਤਰ ਪੜੋ, ਕੱਲ ਫਿਰ ਇੱਥੋਂ ਵਿਚਾਰ ਸ਼ੁਰੂ ਕੀਤੀ ਜਾਏਗੀ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ
Vai tu no lena, vai tu no lena, no vai.
आप दो चार मिनट बाद दर्शन देंगे।